ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ। ਇਸ ਵੇਲੇ ਨਿਊਜ਼ ਟੇਕ ਅਵੇ ਸੈਗਮੈਂਟ ਜਾਰੀ ਹੈ। ਵਾਸੂ ਕੁਮਾਰ ਜੀ ਸਟੂਡੀਓ ਸਾਡੇ ਨਾਲ ਨੇ। ਵਾਸੂ ਜੀ, ਜਿਹੜਾ ਕਾਉਚਨ ਰੂਲਿੰਗ ਆਈ ਜਿਸਦੇ ਵਿੱਚ ਕਿ ਬੀ ਸੀ ਦੀ ਸੁਪਰੀਮ ਕੋਰਟ ਦੇ ਜਸਟਿਸ ਨੇ ਕਹਿ ਦਿੱਤਾ ਕਿ ਰਿਚਮੰਡ ਦੇ ਵਿੱਚ ਜਿਹੜਾ ਇੱਕ ਜ਼ਮੀਨ ਦਾ ਟੁਕੜਾ ਹੈ ਉਹਦੇ ਉੱਪਰ ਐਬੋਰੀਜਨਲ ਦਾ ਜਿਹੜਾ ਕਲੇਮ ਆ ਉਹ ਬਿਲਕੁਲ ਸਹੀ ਆ, ਉਹਨੂੰ ਦਰੁਸਤ ਠਹਿਰਾਇਆ ਗਿਆ, ਜਿਹਦੇ ਕਰਕੇ ਕਈ ਜਿਹੜੀਆਂ ਪ੍ਰਾਈਵੇਟ ਪ੍ਰੋਪਰਟੀ ਓਨਰਸ ਨੇ ਉਹਨਾਂ ਨੂੰ ਵਾਸਤੇ ਹੁਣ ਬੜੀ ਸਮੱਸਿਆ ਪੈਦਾ ਹੋ ਗਈ ਆ। ਇਹ ਅਜਿਹਾ ਕੇਸ ਆ ਜਿਹਨੂੰ ਜਿਹਦੇ ਬਾਰੇ ਡਰ ਤਾਂ ਇਹ ਵੀ ਪੈਦਾ ਹੋ ਗਿਆ ਕਿ ਇਸ ਤਰ੍ਹਾਂ ਦੇ ਲੈਂਡ ਕਲੇਮ ਦੇ ਕਈ ਹੋਰ ਮੁਕੱਦਮੇ ਬੀ ਸੀ ਦੀ ਅਦਾਲਤ ਦੇ ਵਿੱਚ ਵੱਖੋ ਵੱਖਰੇ ਇਲਾਕਿਆਂ ਵਾਸਤੇ ਚੱਲ ਰਹੇ ਨੇ, ਅਤੇ ਜੇ ਇਸ ਕੇਸ ਨੂੰ ਪ੍ਰੈਸੀਡੈਂਟ ਦੇ ਵਜੋਂ ਇਸਤੇਮਾਲ ਕਰਕੇ ਬਾਕੀ ਦੇ ਮੁਕੱਦਮਿਆਂ ਦੇ ਵਿੱਚ ਵੀ ਅਜਿਹੇ ਫੈਸਲੇ ਦੇ ਦਿੱਤੇ ਗਏ ਤਾਂ ਬੀ ਸੀ ਦੇ ਵਿੱਚ ਪ੍ਰਾਈਵੇਟ ਪ੍ਰੋਪਰਟੀ ਰਾਈਟਸ ਦਾ ਬਣੇਗਾ ਕੀ? ਇਹਦੇ ਬਾਰੇ ਜਦੋਂ ਇਹ ਫੈਸਲਾ ਅਗਸਤ ਮਹੀਨੇ ਆਇਆ ਉਸ ਤੋਂ ਬਾਅਦ ਫਿਰ ਪ੍ਰੀਮੀਅਰ ਨੇ ਅਤੇ ਸੂਬਾ ਸਰਕਾਰ ਨੇ ਕਿਹਾ ਕਿ ਜੀ ਅਸੀਂ ਅਪੀਲ ਕਰ ਰਹੇ ਹਾਂ। ਹੁਣ ਇਸ ਗੱਲ ਨੂੰ ਲੈ ਕੇ ਵੀ ਸਰਕਾਰ ਦੀ ਬੜੀ ਆਲੋਚਨਾ ਹੋ ਰਹੀ ਹੈ ਕਿ ਜਿਹੜੇ ਸਰਕਮਸਟੈਂਸਿਸ ਬਣੇ ਇਸ ਜਾਂ ਜਿਹੜੇ ਰੂਲਸ ਜਾਂ ਜਿਹੜੇ ਲਾਅ ਇਸ ਫੈਸਲੇ ਦਾ ਆਧਾਰ ਬਣੇ ਨੇ ਉਹ ਲਾਅ ਤਾਂ ਪਿਛਲੇ ਸਾਲਾਂ ਦੇ ਵਿੱਚ ਪਾਸ ਹੀ ਇੱਥੋਂ ਦੀ ਆਪਣੀ ਸੂਬਾ ਸਰਕਾਰ ਨੇ ਕੀਤੇ ਨੇ, ਭਾਵੇਂ ਉਹ ਡ੍ਰਿਪਾ ਹੋਵੇ ਜਾਂ ਫਿਰ ਅਸੀਂ ਕੱਲ੍ਹ ਵੀ ਪਿਛਲੇ ਦਿਨਾਂ 'ਚ ਕਿੰਨੀ ਵਾਰ ਗੱਲ ਕੀਤੀ ਆ ਇੰਟਰਪ੍ਰਿਟੇਸ਼ਨ ਐਕਟ ਦਾ ਸੈਕਸ਼ਨ 8.1 ਹੋਵੇ। ਪ੍ਰੀਮੀਅਰ ਨੇ ਪਿਛਲੇ ਹਫ਼ਤੇ ਗੱਲ ਇਹ ਕੀਤੀ ਸੀ ਕਿ ਜਿਹੜੇ ਇੰਪੈਕਟਡ ਪ੍ਰੋਪਰਟੀ ਓਨਰਸ ਨੇ ਉਹਨਾਂ ਵਾਸਤੇ ਸੂਬਾ ਸਰਕਾਰ $150 million ਦੀ ਲੋਨ ਗਰੰਟੀਜ਼ ਦਾ ਪ੍ਰਬੰਧ ਕਰੇਗੀ ਕਿ ਜਿਨ੍ਹਾਂ ਨੂੰ ਇਸ ਲੈਂਡ ਰੂਲਿੰਗ ਕਰਕੇ ਉਹ ਜਿੱਥੇ ਉਹਨਾਂ ਦੀ ਪ੍ਰੋਪਰਟੀ ਲੋਕੇਟਡ ਆ ਵੀ ਉਹ ਹੁਣ ਰੌਲੇ ਦੀ ਜ਼ਮੀਨ ਬਣ ਗਈ, ਜੇ ਉਹਨਾਂ ਦਾ ਬੈਂਕ ਉਹਨਾਂ ਨੂੰ ਕਹਿੰਦਾ ਕਿ ਜੀ ਮੈਂ ਅਸੀਂ ਤੁਹਾਨੂੰ ਨਹੀਂ ਦੇ ਸਕਦੇ ਫਾਈਨੈਂਸਿੰਗ, ਤਾਂ ਕੋਈ ਨਹੀਂ, ਸਰਕਾਰ ਉਹਨਾਂ ਦੇ ਉਸ ਲੋਨ ਨੂੰ ਕਿਤਨਾ ਗਰੰਟੀ ਕਰ ਦੇਵੇਗੀ। ਅਤੇ $150 million ਦਾ ਫੰਡ ਅਸੀਂ ਇਹਦੇ ਲਈ ਸਥਾਪਿਤ ਕਰ ਰਹੇ ਹਾਂ। ਯੈਸਟਰਡੇ ਵੀ ਟਾਕਡ ਅਬਾਊਟ ਦਿਸ ਇਨ ਫੁੱਲ ਡੀਟੇਲ, ਤੁਸੀਂ ਸ਼ੁੱਕਰਵਾਰ ਸ਼ਾਮੀ ਵੀ ਇਹਦੇ ਬਾਰੇ ਗੱਲ ਕੀਤੀ ਸੀ ਕਿਉਂਕਿ ਉਦਣ ਪ੍ਰੀਮੀਅਰ ਦੀ ਇਹ ਸਟੇਟਮੈਂਟ ਆਈ ਸੀ। ਹੁਣ ਵਾਸੂ ਜੀ, ਇੱਕ ਮਾਹਰ ਨੇ, ਇੱਕ ਐਕਸਪਰਟ ਨੇ ਉਹਨਾਂ ਦਾ ਕਹਿਣਾ $150 million ਨਾਲ ਕੁਛ ਨਹੀਂ ਬਣਨਾ, $1 billion ਦੀਆਂ ਪ੍ਰੋਵਿੰਸ਼ੀਅਲ ਗਰੰਟੀਜ਼ ਚਾਹੀਦੀਆਂ ਹੋਣਗੀਆਂ, ਅਤੇ ਸਿਰਫ ਰਿਚਮੰਡ ਵਾਲੇ ਮਾਮਲੇ ਦੇ ਵਾਸਤੇ ਕਹਿ ਰਹੇ ਨੇ। ਜੇ ਕਿਤੇ ਸੂਬੇ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਫੈਸਲੇ ਆ ਜਾਂਦੇ ਨੇ ਅਤੇ ਜਿਹੜੀ ਇਹ ਲੋਨ ਗਰੰਟੀ ਸੂਬਾ ਸਰਕਾਰ ਨੂੰ ਦੇਣੀ ਪੈਣੀ ਆ, ਇਹ ਫਿਰ ਕਈ ਬਿਲੀਅਨਸ ਦੇ ਵਿੱਚ ਜਾਏਗੀ।
ਜਾਂ ਅਤੇ ਈਵਨ ਜਿਹੜਾ ਕਾਉਚਨ ਲੈਂਡ ਟਾਈਟਲ ਕੇਸ ਆ ਉਹਦੇ ਵਿੱਚ ਵੀ ਜਿਹੜਾ ਏਰੀਆ ਕਲੇਮ ਕੀਤਾ ਸੀ ਕਾਉਚਨ ਲੈਂਡ ਇੰਡੀਜਨਸ ਟ੍ਰਾਈਬਸ ਨੇ
ਜੀ,
ਉਹ ਜੇ ਸਾਰੇ ਦਾ ਸਾਰਾ ਗ੍ਰਾਂਟ ਕਰ ਦਿੱਤਾ ਜਾਂਦਾ ਤਾਂ ਫਿਰ $3 billion
ਜੀ
ਦੀ ਗਰੰਟੀ ਬਣਦੀ ਹੈ। ਸੋ ਇਹਦਾ ਆਧਾਰ ਕਿਵੇਂ? ਸੋ ਪੌਲ ਸਲਿਵਨ ਨੇ, ਇਹ ਰਾਇਨ LLC ਦੇ ਪ੍ਰਿੰਸੀਪਲ ਨੇ
ਜੀ,
ਉਹਨਾਂ ਨੇ ਇਹ ਗੱਲ ਕਹੀ ਆ ਇੱਕ ਮੀਡੀਆ ਇੰਟਰਵਿਊ ਦੇ ਵਿੱਚ। ਉਹ ਕਹਿੰਦੇ ਕਿ ਪਹਿਲੀ ਗੱਲ ਤਾਂ ਵੀ ਜੋ ਸਰਕਾਰ ਨੇ ਜੋ DVDB ਨੇ ਜੋ ਬਿਆਨ ਦਿੱਤਾ ਵੀ ਉਹਦੇ ਵਿੱਚ ਕਲੈਰਿਟੀ ਦੀ ਬੜੀ ਘਾਟ ਆ।
ਬਿਲਕੁਲ
ਵੀ ਸਰਕਾਰ ਕਿਸ ਤਰ੍ਹਾਂ ਦੀ ਗਰੰਟੀ ਕਹਿੰਦੇ ਪ੍ਰੋਮਿਸ ਕਰਨ ਜਾ ਰਹੀ ਹੈ? ਆਰ ਯੂ ਗਰੰਟੀਂਗ ਅ ਵੈਲਿਊ ਆਫ ਦਾ ਪ੍ਰੋਪਰਟੀ ਫੋਰ ਫਾਈਨੈਂਸ਼ਿੰਗ ਫੋਰ ਫਾਈਨੈਂਸਿੰਗ ਪਰਪਸਿਸ? ਆਰ ਯੂ ਜਸਟ ਗਰੰਟੀਂਗ ਦੈਟ ਯੂ ਵਿਲ ਬੀ ਏਬਲ ਟੂ ਗੈਟ ਯੂ ਫਾਈਨੈਂਸਿੰਗ? ਵੀ ਤੁਸੀਂ ਜਿਹੜੀ ਪ੍ਰੋਪਰਟੀ ਦੀ ਵੈਲਿਊ ਨੂੰ ਢਾ ਲੱਗਣੀ ਆ ਇਸ ਜਜਮੈਂਟ ਦੇ ਕਰਕੇ ਸੰਭਾਵੀ ਤੌਰ ਤੇ, ਵੀ ਕੀ ਜਿਹੜਾ ਉਹ ਗੈਪ ਆ, ਜੇ ਕੋਈ ਵੈਲਿਊ ਪ੍ਰੋਪਰਟੀ ਪਹਿਲਾਂ 1 million ਦੀ ਸੀ ਇਸ ਜਜਮੈਂਟ ਕਰਕੇ ਉਹ 5 ਲੱਖ ਦੀ ਰਹਿ ਗਈ, ਜਿਹੜਾ 5 ਲੱਖ ਦਾ ਗੈਪ ਆ ਕੀ ਤੁਸੀਂ ਉਹ ਵੀ ਪੂਰਾ ਕਰੋਗੇ
ਜੀ?
ਤੇ ਜਾਂ ਫਿਰ ਤੁਸੀਂ ਸਿਰਫ ਇਹੀ ਕਹਿ ਰਹੇ ਹੋ ਵੀ ਜਿੰਨਾ ਕੁ ਲੋਨ ਮਿਲ ਰਿਹਾ ਉਹਦੀ ਗਰੰਟੀ ਤੁਸੀਂ ਦੇ ਰਹੇ ਹੋ?
ਕਿਉਂਕਿ ਆਮ ਤੌਰ ਤੇ ਜਦ ਤੁਸੀਂ ਬੈਂਕ ਤੋਂ ਲੋਨ ਲੈਣ ਜਾਂਦੇ ਹੋ, ਬੈਂਕ ਕਹੇਗਾ ਵੀ ਤੁਹਾਡੀ ਜਿੰਨੀ ਵੀ ਪ੍ਰੋਪਰਟੀ ਦੀ ਵੈਲਿਊ ਆਈ ਅਸੈਸਮੈਂਟ ਦੇ ਵਿੱਚ ਉਹਦਾ, ਨਾਟ BC ਅਸੈਸਮੈਂਟ, ਜਦੋਂ ਬੈਂਕ ਆਪਣੀ ਵੀ ਅਸੈਸਮੈਂਟ ਕਰਾਉਂਦਾ ਅਪਰੇਜ਼ਲ, ਉਹਦਾ ਅਸੀਂ 70 ਜਾਂ 75% ਔਰ ਇਨ ਸਮ ਕੇਸਿਸ 80% ਤੁਹਾਨੂੰ ਲੋਨ ਦੇ ਦਿੰਦੇ ਹਾਂ। ਹੁਣ ਕੀ ਸੂਬਾ ਸਰਕਾਰ ਦੀ, ਜਿਵੇਂ ਤੁਸੀਂ ਐਗਜ਼ਾਮਪਲ ਦਿੱਤਾ ਵੀ ਮਿਲੀਅਨ ਵਾਲੀ ਪ੍ਰੋਪਰਟੀ, ਜੇ ਹੁਣ ਆ ਜ਼ਮੀਨ ਰੌਲੇ ਵਾਲੀ ਬਣ ਗਈ, ਅਪਰੇਜ਼ਲ ਇਹ ਕਹਿੰਦੀ ਹੈ ਵੀ ਹੁਣ ਤਾਂ ਭਾਈ ਝਗੜੇ ਕਰਕੇ ਆਹ ਪ੍ਰੋਪਰਟੀ ਮਿਲੀਅਨ ਦੀ ਨਹੀਂ ਤਾਂ 5 ਲੱਖ ਦੀ ਰਹਿ ਗਈ, ਹੁਣ ਬੈਂਕ ਕੋਲ ਜਦੋਂ ਬੰਦਾ ਮੋਰਗੇਜ ਲੈਣ ਗਿਆ ਅਤੇ ਤੁਸੀਂ $1 million ਦੀ ਪ੍ਰੋਪਰਟੀ ਦੇ ਵਾਸਤੇ 8 ਲੱਖ ਦਾ ਲੋਨ ਲਿਆ ਸੀ, ਉਹਦੇ 'ਚ ਤੁਸੀਂ 5 ਸਾਲਾਂ ਦੇ ਵਿੱਚ ਜੇ ਪੇ ਆਫ ਕੀਤਾ ਵੀ ਮੇ ਬੀ ਉੱਤੇ 7,60,000 ਦਾ ਲੋਨ ਪਿਆ, ਬੈਂਕ ਤੁਹਾਨੂੰ ਇਹ ਕਹਿੰਦਾ ਵੀ ਹੁਣ ਤਾਂ ਭਾਈ ਇਹ ਪ੍ਰੋਪਰਟੀ ਦੀ ਵੈਲਿਊ 5 ਲੱਖ ਰਹਿ ਗਈ, ਤੁਹਾਨੂੰ 5 ਲੱਖ ਦਾ 70% ਦੇ ਦਿੰਦੇ ਹਾਂ, 3.5 ਲੱਖ ਜਿਹੜਾ ਸ਼ਾਰਟਫਾਲ ਆ ਉਹ ਕਿਤੋਂ ਲਿਆਓ? ਹੁਣ ਕੀ ਉਹ ਜਿਹੜਾ ਸ਼ਾਰਟਫਾਲ ਹੈ ਸੂਬਾ ਸਰਕਾਰ ਉਹਦੀ ਪੂਰਤੀ ਕਰੇਗੀ, ਜਾਂ ਸੂਬਾ ਸਰਕਾਰ ਬੈਂਕ ਨੂੰ ਇਹ ਗਰੰਟੀ ਦੇਵੇਗੀ ਕਿ ਤੁਹਾਡੀ ਕਿਤਾਬਾਂ ਦੇ ਮੁਤਾਬਕ ਭਾਵੇਂ ਹੁਣ ਇਸ ਪ੍ਰੋਪਰਟੀ ਦੀ ਵੈਲਿਊ 5 ਲੱਖ ਆ, ਪਰ ਅਸੀਂ ਗਰੰਟੀ ਕਰਦੇ ਹਾਂ ਵੀ ਇਹ ਪ੍ਰੋਪਰਟੀ 1 million ਦੀ ਆ, ਅਤੇ ਜਦੋਂ ਪ੍ਰੋਪਰਟੀ ਵਿਕਦੀ ਹੈ ਜੇ ਤੁਹਾਡੇ ਪੈਸੇ ਘੱਟਦੇ ਨੇ ਫਿਰ ਕੀ ਸੂਬਾ ਸਰਕਾਰ ਲੈਂਡਰ ਦੇ ਪੈਸਿਆਂ ਦੀ ਪੂਰਤੀ ਕਰੇਗੀ? ਉਹ ਕਲੈਰਿਟੀ ਦੀ ਘਾਟ ਆ।
ਸੋ ਇਹ ਕਹਿ ਰਹੇ ਨੇ ਵੀ ਜੇ ਤੁਸੀਂ ਜਿਹੜਾ ਇਹ ਵਿਵਾਦਿਤ ਇਲਾਕਾ ਹੈ ਇਹਦੇ ਵਿੱਚ ਸਾਰੀਆਂ ਪ੍ਰੋਪਰਟੀਜ਼ ਦੀ ਕਹਿੰਦੇ ਤੁਸੀਂ ਵੈਲਿਊ ਕੈਲਕੂਲੇਟ ਕਰੋ, ਉਹਦਾ 70-75% ਤਕਰੀਬਨ $1 billion ਬਣਦਾ,
ਉੱਥੋਂ ਉਹਨਾਂ ਨੇ ਨੰਬਰ ਇਹ ਕੱਢਿਆ,
1 billion ਦਾ ਨੰਬਰ ਉੱਥੋਂ ਆਇਆ
ਜੀ।
ਤੇ ਕਹਿੰਦੇ ਜੇ ਜਿਹੜਾ ਜਿਹੜੇ ਜ਼ਮੀਨ ਦੇ ਹਿੱਸੇ ਦੇ ਉੱਤੇ ਕਲੇਮ ਕੀਤਾ ਸੀ ਇਹਨਾਂ ਨੇ ਟੋਟਲ, ਉਹ ਜੇ ਸਾਰੀ ਕਹਿੰਦੇ ਤੁਸੀਂ ਕੈਲਕੂਲੇਸ਼ਨ ਕਰਦੇ ਹੋ ਉਹਦਾ 70-75% $3 billion ਬਣਦਾ। ਸੋ ਕਹਿੰਦੇ ਵੀ ਪਤਾ ਨਹੀਂ ਸਰਕਾਰ ਇਹ 150 million ਜਾਂ 154 million ਕਿਵੇਂ ਕਹਿ ਰਹੀ ਹੈ, ਉਹਨਾਂ ਕਿਹਾ ਇਟ ਸਾਊਂਡਸ ਮੋਰ ਲਾਈਕ ਅ ਸਾਊਂਡ ਬਾਈਟ।
ਬਸ ਵੀ ਇੱਕ ਵਾਰ ਦੁਬਾਰਾ ਤੋਂ ਇਹ ਗੱਲ ਕਰ ਲਈਏ ਕਿ ਜਿਹੜੇ ਜਸਟਿਸ ਬਾਰਬਰਾ ਯੰਗ ਨੇ ਜਦੋਂ ਡਿਸੀਜਨ ਦਿੱਤਾ ਇਹ, ਉਹਨਾਂ ਦਾ ਆਧਾਰ ਕੀ ਸੀ ਕਿ ਜਿਹੜੀ ਕਾਉਚਨ ਟ੍ਰਾਈਬ ਸੀਗੀਆਂ ਉਹਨਾਂ ਨੇ ਕਲੇਮ ਇਹ ਪਾ ਦਿੱਤਾ ਕਿ ਜਿਹੜੀ ਇਹ ਰਿਚਮੰਡ ਦੇ ਵਿੱਚ ਡੀਏਜ਼ ਆਈਲੈਂਡ ਦੇ ਆਲੇ ਦੁਆਲੇ ਦਾ ਇਲਾਕਾ, ਆਹ ਮੈਸੀ ਟਨਲ ਦੇ ਕੋਲ ਹੀ ਹੈ ਸਾਰਾ ਏਰੀਆ ਉਹ ਜਿੱਥੇ ਉਹਨਾਂ ਨੇ ਕਲੇਮ ਪਾਇਆ, ਕਿ ਇੱਥੇ ਸਾਡੇ ਪੁਰਖੇ ਜਦੋਂ ਗਰਮੀਆਂ ਦੀ ਰੁੱਤ ਦੇ ਵਿੱਚ ਇੱਥੇ ਫਿਸ਼ਿੰਗ ਕਰਨ ਆਉਂਦੇ ਹੁੰਦੇ ਸੀ, ਸੋ ਇਸ ਕਰਕੇ ਇਹ ਜਿਹੜੀ ਜ਼ਮੀਨ ਹੈਗੀ ਆ ਇਹਦੇ ਉੱਪਰ ਸਾਡਾ ਅਧਿਕਾਰ ਬਣਦਾ। ਅਤੇ ਬੀ ਸੀ ਦੀ ਸੁਪਰੀਮ ਕੋਰਟ ਦੀ ਜੱਜ ਨੇ ਉਸ ਕਲੇਮ ਨੂੰ ਸਹੀ ਠਹਿਰਾਇਆ, ਬਾਵਜੂਦ ਇਸ ਦੇ ਕਿ ਜਿਹੜਾ ਇਲਾਕਾ ਕਲੇਮ ਕੀਤਾ ਜਾ ਰਿਹਾ ਸੀ ਉੱਥੇ ਹੁਣ ਪ੍ਰਾਈਵੇਟ ਪ੍ਰੋਪਰਟੀ ਆ, ਉੱਥੇ ਹੁਣ ਕਈ ਕਾਰਪੋਰੇਸ਼ਨ ਦੇ ਵੇਅਰ ਹਾਊਸਿਸ ਵਗੈਰਾ ਨੇ, ਗੋਲਫ ਕੋਰਸ ਐਗਜ਼ਿਸਟ ਕਰਦਾ, ਹੋਰ ਕੋਕਾ ਕੋਲਾ ਦਾ ਬੋਟਲਿੰਗ ਪਲਾਂਟ ਆ ਇੱਕ, ਅਤੇ ਹੋਰ ਕਈ ਇੱਦਾਂ ਦੀਆਂ ਪ੍ਰੋਪਰਟੀਜ਼ ਹੈਗੀਆਂ ਨੇ। ਸੋ ਉਹ ਜਿਹੜੀਆਂ ਪ੍ਰੋਪਰਟੀਜ਼ ਨੇ ਉਹ ਜਿਹੜਾ ਸਾਡਾ ਬੀ ਸੀ ਦਾ ਲੈਂਡ ਟਾਈਟਲ ਐਕਟ ਆ ਉਹਦੇ ਅਧੀਨ ਰਜਿਸਟਰਡ ਨੇ। ਸੋ ਇਸ ਡਿਸੀਜਨ ਨੇ ਲੈਂਡ ਟਾਈਟਲ ਐਕਟ ਦੇ ਅਧੀਨ ਹੋਈ ਰਜਿਸਟਰੀ ਨੂੰ ਐਬੋਰੀਜਨਲ ਟਾਈਟਲ ਕਲੇਮ ਦੇ ਨਾਲ ਉਹਦੇ ਮੂਹਰੇ ਲਿਆ ਕੇ ਖੜ੍ਹਾ ਕਰ ਦਿੱਤਾ, ਅਤੇ ਜੱਜ ਨੇ ਇਹ ਕਹਿ ਦਿੱਤਾ ਕਿ ਐਬੋਰੀਜਨਲ ਦਾ ਜਿਹੜਾ ਲੈਂਡ ਕਲੇਮ ਆ ਉਹ ਜ਼ਿਆਦਾ ਤਕੜਾ, ਕਿ ਬੀ ਸੀ ਦੀ ਜਿਹੜੀ ਲੈਂਡ ਟਾਈਟਲ ਰਜਿਸਟਰੀ ਆ ਉਹਦੇ ਮੂਹਰੇ ਐਬੋਰੀਜਨਲ ਕਲੇਮ ਜ਼ਿਆਦਾ ਤਕੜਾ ਉਹਨੂੰ ਦੱਸ ਦਿੱਤਾ ਗਿਆ। ਇੱਕ ਵਾਸੂ ਜੀ ਹੋਰ ਇਹਦੇ ਵਿੱਚ ਗੱਲ ਇਹ ਆਉਂਦੀ ਆ ਕਿ ਆਮ ਤੌਰ 'ਤੇ ਅਦਾਲਤਾਂ ਦੇ ਕਿਸੇ ਵੀ ਫੈਸਲੇ ਨੂੰ ਓਵਰ ਰੂਲ ਕਰਨ ਦੇ ਲਈ ਪ੍ਰੋਵਿੰਸ਼ੀਅਲ ਗਵਰਨਮੈਂਟਸ, ਅਲਬਰਟਾ ਵਾਲਿਆਂ ਨੇ ਤਾਂ ਕਿੰਨੀ ਵਾਰੀ ਨੋਟ ਵਿਦ ਸਟੈਂਡਿੰਗ ਕਲੋਜ਼ ਵਰਤ ਲਿਆ, ਜਿਹੜਾ ਕਿ ਸਰਕਾਰਾਂ ਨੂੰ ਇਹ ਪਾਵਰ ਦਿੰਦਾ ਕਿ ਬਾਵਜੂਦ ਇਸ ਦੇ ਕਿ ਅਦਾਲਤ ਨੇ ਇਹ ਫੈਸਲਾ ਦਿੱਤਾ, ਅਸੀਂ ਉਹਨੂੰ ਨਾ ਮੰਨਦੇ ਹੋਏ ਆਪਣਾ ਰੂਲ ਲਾਗੂ ਕਰਾਂਗੇ। ਪਰ ਵਾਸੂ ਜੀ ਕੋਨਸਟੀਟਿਊਸ਼ਨ ਦਾ ਸੈਕਸ਼ਨ ਨੰਬਰ 35 ਆ ਜਿਹਦੇ ਕਰਕੇ ਇਸ ਮੁੱਦੇ ਦੇ ਉੱਪਰ, ਇਸ ਪਹਿਲੂ ਦੇ ਉੱਪਰ ਨੋਟ ਵਿਦ ਸਟੈਂਡਿੰਗ ਕਲੋਜ਼ ਵੀ ਲਾਗੂ ਨਹੀਂ ਹੁੰਦਾ,
ਇੰਡੀਜਨਸ ਮਾਮਲਿਆਂ ਦੇ ਵਿੱਚ ਨਹੀਂ ਇਸਤੇਮਾਲ ਕੀਤਾ ਜਾ ਸਕਦਾ ਆਮ ਤੌਰ 'ਤੇ
ਜੀ। ਸੋ ਉਹਦੇ ਵਿੱਚ ਜਿਹੜਾ ਸੈਕਸ਼ਨ 35 ਆ ਉਹ ਇਹ ਕਹਿੰਦਾ ਕਿ ਇਟ ਗਰੰਟੀਜ਼ ਫਸਟ ਨੇਸ਼ਨਸ, ਮੇਟੀ ਐਂਡ ਇਨਵਿਟ ਪੀਪਲ ਰਾਈਟ ਟੂ ਹੰਟ ਫਿਸ਼ ਐਂਡ ਲਿਵ ਔਨ ਟਾਈਟਲ ਲੈਂਡਸ। ਅਤੇ ਜੇ ਹੁਣ ਅਦਾਲਤ ਨੇ ਕਹਿ ਦਿੱਤਾ ਕਿ ਇਹਨਾਂ ਦਾ ਟਾਈਟਲ ਬਣਦਾ ਇਸ ਲੈਂਡ 'ਤੇ, ਫਿਰ ਸੈਕਸ਼ਨ 35 ਦੇ ਅਧੀਨ ਦਿੱਤਾ ਉਹ ਫੈਸਲਾ ਉਹਨੂੰ ਸਰਕਾਰ ਇਸ ਤਰ੍ਹਾਂ ਰੱਦ ਕਰ ਨਹੀਂ ਸਕਦੀ। ਸੋ ਮਾਹਰਾਂ ਦਾ ਹੁਣ ਇਹ ਕਹਿਣਾ ਕਿ ਸੁਪਰੀਮ ਕੋਰਟ ਨੂੰ ਇਹ ਦੇਖਣਾ ਪਵੇਗਾ, ਸੁਪਰੀਮ ਕੋਰਟ ਆਫ ਕੈਨੇਡਾ ਨੂੰ, ਕਿ ਜਿਹੜਾ ਸੈਕਸ਼ਨ 35 ਹੈਗਾ ਕੋਨਸਟੀਟਿਊਸ਼ਨ ਦਾ, ਜਦੋਂ ਉਹਦੇ ਮੂਹਰੇ ਪ੍ਰਾਈਵੇਟ ਪ੍ਰੋਪਰਟੀ ਰਾਈਟਸ ਆ ਜਾਣ ਤਾਂ ਫਿਰ ਉਹਦੀ ਇੰਟਰਪ੍ਰੀਟੇਸ਼ਨ ਕਿਵੇਂ ਕਰਨੀ ਆ।
ਯਾ ਸੋ ਹੁਣ ਸਾਡੀਆਂ ਸਰਕਾਰਾਂ ਨੇ ਇੱਥੇ, ਮਿਊਨਸੀਪਲ ਸਰਕਾਰ ਨੇ, ਪ੍ਰੋਵਿੰਸ਼ੀਅਲ ਸਰਕਾਰ ਨੇ ਕਿਹਾ ਕਿ ਅਸੀਂ ਇਸ ਫੈਸਲੇ ਦੇ ਖਿਲਾਫ਼ ਕੋਰਟ ਆਫ ਅਪੀਲ ਦੇ ਵਿੱਚ ਪਹਿਲਾਂ ਅਪੀਲ ਕਰਾਂਗੇ। ਸੋ ਅਪੀਲ ਦੀ ਤਿਆਰੀ ਕੀਤੀ ਜਾ ਰਹੀ ਹੈ, ਕਿਉਂਕਿ ਇੱਕ ਮੈਸੇਜ ਆਇਆ ਨਿਰਮਲ ਸਿੰਘ ਤੂਰ ਜੀ ਦਾ, ਉਹ ਕਹਿੰਦੇ ਕਿ ਸਰਕਾਰ ਕਾਨੂੰਨ ਨੂੰ ਚੇਂਜ ਕਰਨ ਬਾਰੇ ਗੱਲ ਕਿਉਂ ਨਹੀਂ ਕਰ ਰਹੀ, ਕਹਿੰਦੇ ਵੀ ਜਿਹੜੇ ਪੈਸੇ ਦੇਣ ਬਾਰੇ ਗੱਲ ਕਰ ਰਹੇ ਨੇ ਪੈਸੇ ਤਾਂ ਸਾਡੀ ਜੇਬ ਦੇ ਵਿੱਚੋਂ ਹੀ ਆਉਣਗੇ। ਸਰਕਾਰ ਨੇ ਇਹ ਗੱਲ ਜ਼ਰੂਰ ਕਹੀ ਆ, ਡੇਵੀ ਡੀ ਬੀ ਹੁਣ ਆਪ ਕਹਿੰਦੇ ਨੇ ਵੀ ਇਹ ਹੁਣ ਗੱਲ ਸਪਸ਼ਟ ਹੋ ਚੁੱਕੀ ਆ ਕਿ ਸਾਨੂੰ ਡ੍ਰਿਪਾਂ ਦੇ ਵਿੱਚ ਵੀ ਕੁਝ ਤਰਮੀਮਾਂ ਕਰਨੀਆਂ ਪੈਣਗੀਆਂ। ਉਹ ਅਮੈਂਡ ਕਰਨ ਲਈ ਤਿਆਰ ਨੇ ਕਾਨੂੰਨ ਨੂੰ ਵੀ, ਅਤੇ ਜਿਹੜੀ ਇਹ ਜੱਜਮੈਂਟ ਆਈ ਹੈ ਇਹਦੇ ਖਿਲਾਫ਼ ਅਪੀਲ ਵੀ ਸਰਕਾਰ ਕਰਨ ਜਾ ਰਹੀ ਹੈ। ਪਰ ਇਨ ਦਾ ਮੀਨ ਟਾਈਮ ਉਹ ਕਹਿ ਰਹੇ ਨੇ ਵੀ ਕਿਉਂਕਿ ਜਿਹੜੀ ਅਮੈਂਡਮੈਂਟ ਕਰਨੀ, ਕਹਿੰਦੇ ਉਹ ਤਿਆਰ ਕਰਨ ਦੇ ਵਿੱਚ ਥੋੜ੍ਹਾ ਸਮਾਂ ਲੱਗੇਗਾ। ਸੋ ਉਹਨੂੰ ਫਿਰ ਜਦੋਂ ਅਗਲੇ ਜਦੋਂ ਮੇਲਾ ਦਾ ਸੈਸ਼ਨ ਹੋਏਗਾ, ਸਪਰਿੰਗ ਸੈਸ਼ਨ, ਉਹਦੇ ਵਿੱਚ ਸ਼ਾਇਦ ਪਾਸ ਕਰਾਇਆ ਜਾਵੇ। ਸੋ ਕਹਿੰਦੇ ਉਹ ਸਮਾਂ ਲੱਗ ਜਾਣਾ। ਇਨ ਦਾ ਮੀਨ ਟਾਈਮ ਜੇਕਰ ਕੋਈ ਪ੍ਰੋਪਰਟੀ ਓਨਰ ਪ੍ਰਭਾਵਿਤ ਹੋ ਰਿਹਾ ਇਸ ਜੱਜਮੈਂਟ ਦੇ ਕਰਕੇ, ਜੇਕਰ ਉਹਨਾਂ ਦੀ ਕੋਈ ਰੀਫਾਈਨੈਂਸਿੰਗ ਨਹੀਂ ਹੋ ਰਹੀ ਜਾਂ ਮੌਰਗੇਜ ਨਹੀਂ ਹੋ ਰਹੀ ਜਾਂ ਕੋਈ ਹੋਰ ਲੋਨ ਨਹੀਂ ਮਿਲ ਰਿਹਾ, ਤੇ ਕਹਿੰਦੇ ਉਹਨੂੰ ਫਿਰ ਸਰਕਾਰ ਬੈਕ ਸਟਾਪ ਕਰੇਗੀ। ਸੋ ਇਹ ਉਹਨਾਂ ਨੇ ਆਪ ਹੀ ਕਿਹਾ ਸੀ, ਕਹਿੰਦੇ ਰਫ ਮੈਥ ਹੈ ਵੀ ਜੇ ਰਫ ਮੈਥ ਕਹਿੰਦੇ ਤੁਸੀਂ ਇਸਤੇਮਾਲ ਕਰੋ ਤੇ $100 million ਬਣਦਾ ਮੌਂਟਰੋਜ਼ ਪ੍ਰੋਪਰਟੀਜ਼ ਦਾ, ਤੇ ਬਾਕੀ ਸਾਰੀਆਂ ਜਿਹੜੀਆਂ ਪ੍ਰਾਈਵੇਟ ਰੈਜ਼ੀਡੈਂਸ਼ੀਅਲ ਪ੍ਰੋਪਰਟੀਜ਼ ਨੇ ਸਾਰਾ ਮਿਲਾ ਮਿਲੂ ਕੇ ਕਹਿੰਦੇ 54 million ਬਣਦਾ। ਸੋ ਰਫ ਮੈਥ ਉਹਨਾਂ ਨੇ ਇਹ ਫਰੇਜ਼ ਇਸਤੇਮਾਲ ਕੀਤਾ ਸੀ, ਇਟ ਅਪੀਅਰਸ ਟੂ ਬੀ ਰਫਰ ਦੈਨ ਦੈਟ।
ਕਿੱਥੇ 1 billion ਇੱਕ ਜਿਹੜਾ ਹੁਣ ਐਸਟੀਮੇਟ ਹੈ ਇੱਕ ਐਕਸਪਰਟ ਦਾ, ਤੇ 1 billion ਦਾ ਤਾਂ 15% ਹੀ ਰਹਿ ਗਿਆ, 150 million।
ਹਾਂਜੀ,
ਤੇ ਬਸ ਜੀ ਹੁਣ ਦੇਖਣ ਵਾਲੀ ਗੱਲ ਇਹ ਵੀ ਹੋਣੀ ਹੈ ਨਾ ਕਿ ਜਿਹੜੀਆਂ ਤਰਮੀਮਾਂ ਕਰਨੀਆਂ ਨੇ ਡ੍ਰਿਪਾਂ ਦੇ ਵਿੱਚ ਤਾਂ ਕਿ ਇੱਦਾਂ ਦੀਆਂ ਸਮੱਸਿਆਵਾਂ ਹੋਰ ਦੁਬਾਰਾ ਤੋਂ ਨਾ ਹੋਣ, ਇਹ ਵੀ ਤਾਂ ਇਟ ਹੈਜ਼ ਟੂ ਬੀ ਸੀਨ ਕਿ ਕਿੰਨੀ ਛੇਤੀ ਉਹ ਹੁੰਦਾ, ਕਿਉਂਕਿ ਇਹ ਨਾ ਭੁੱਲੀਏ ਇੱਦਾਂ ਦੇ ਕਈ ਹੋਰ ਮੁਕੱਦਮੇ ਚੱਲ ਰਹੇ ਨੇ। ਆ ਜਿਹੜਾ ਕਾਉਚਿਨ ਵਾਲਾ ਲੈਂਡ ਡਿਸੀਜਨ ਵੀ ਆ, ਇਹ 10 ਸਾਲ ਤੋਂ ਚੱਲਦਾ ਆ ਰਿਹਾ ਸੀ ਕੇਸ, ਇੱਦਾਂ ਦੇ ਕਈ ਹੋਰ ਕੇਸ ਪਿਛਲੇ ਸਾਲਾਂ ਦੇ ਵਿੱਚ ਦਾਇਰ ਹੋਏ ਹੋਏ ਨੇ, ਅਤੇ ਬਿਟਵੀਨ ਨਾਓ ਐਂਡ ਦਾ ਚੇਂਜ ਇਨ ਲਾਅ ਜੇ ਕੋਈ ਹੋਰ ਡਿਸੀਜਨ ਵੀ ਇਸ ਤਰ੍ਹਾਂ ਦੇ ਆ ਜਾਂਦੇ ਨੇ, ਉਸਨੇ ਹੋਰ ਜ਼ਿਆਦਾ ਸਮੱਸਿਆਵਾਂ ਦੇ ਵਿੱਚ ਵਾਧਾ ਹੀ ਕਰਨਾ, ਉਹਨਾਂ ਨੂੰ ਘਟਾਉਣਾ ਨਹੀਂ ਹੈਗਾ।
ਬਿਲਕੁਲ,
ਕਈਆਂ ਦਾ ਕਹਿਣਾ ਇਹ ਹੈ ਵੀ ਇਹ ਤਾਂ ਨਵੇਂ ਸਾਲ ਦੇ ਵਿੱਚ ਅਰਲੀ ਇਨ ਟੂ ਦ ਨਿਊ ਈਅਰ ਵਿਧਾਨ ਸਭਾ ਨੂੰ ਰੀਕਾਲ ਕਰਕੇ ਇਹਦੇ ਵਿੱਚ ਜਿਹੜੀਆਂ ਤਰਮੀਮਾਂ ਨੇ ਉਹ ਕਰਨੀਆਂ ਚਾਹੀਦੀਆਂ। ਬੀ ਸੀ ਕੰਜ਼ਰਵੇਟਿਵ ਦਾ ਸਟਾਂਸ ਅਜੇ ਵੀ ਇਹ ਹੈ ਕਿ ਡ੍ਰਿਪਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾਵੇ, ਰਿਪੀਲ ਕੀਤਾ ਜਾਵੇ, ਨਹੀਂ ਤਾਂ ਜਿਹੜੀ ਇਹ ਸਮੱਸਿਆ ਇਹ ਤੋਂ ਅਸੀਂ ਇਹ ਦਿਸ ਵਿਲ ਕੀਪ ਕਮਿੰਗ ਅਪ ਬੈਕ ਅਗੇਨ ਐਂਡ ਅਗੇਨ।
ਬਿਲਕੁਲ
ਵਾਸੂ ਜੀ, ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਨੈਸ਼ਨਲ ਪੋਸਟ ਜਿਹੜਾ ਅਖਬਾਰ ਆ ਉਹਨੂੰ ਇੱਕ ਇੰਟਰਵਿਊ ਦਿੱਤੀ, ਈਅਰ ਐਂਡ ਇੰਟਰਵਿਊ। ਉਹਦੇ ਵਿੱਚ ਅਫਕੋਰਸ ਗੱਲ ਇਹ ਹੋਣੀ ਸੀ ਕਿ ਐਲਬਰਟਾ ਦੇ ਵਿੱਚੋਂ ਜਿਹੜਾ ਕੱਚਾ ਤੇਲ ਹੈ ਉਹਦੇ ਵਾਸਤੇ ਨਵੀਆਂ ਮਾਰਕੀਟਸ ਲੱਭਣ ਲਈ ਪਾਈਪਲਾਈਨ ਵਗੈਰਾ ਵਿਛਾਉਣ ਦੀ ਜਿਹੜੀ ਗੱਲ ਹੋ ਰਹੀ ਆ, ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਕੀਤਾ ਗਿਆ ਕਿ ਅਲਬਰਟਾ ਤੋਂ ਬੀ ਸੀ ਦੇ ਨੌਰਥ ਕੋਸਟ ਤੱਕ ਪਾਈਪਲਾਈਨ ਵਿਛਾ ਲਾਂਗੇ। ਪੈਸੀਫਿਕ ਓਸ਼ਨ ਦੇ ਕੋਸਟ ਤੱਕ ਕੱਚਾ ਤੇਲ ਲਿਆਉਣ ਦਾ ਇਨਸੈਂਟਿਵ ਇਹ ਹੈ ਕਿਉਂਕਿ ਇੱਥੋਂ ਫਿਰ ਏਸ਼ੀਆ ਨੂੰ ਜਦੋਂ ਸ਼ਿਪਮੈਂਟਸ ਭੇਜਣੀਆਂ ਨੇ ਜਿੱਥੇ ਕਿ ਡਿਮਾਂਡ ਬਿਕੋਜ਼ ਆਫ ਦ ਗਰੋਥ ਦੇਅਰ ਉਹ ਕਿਤੇ ਜ਼ਿਆਦਾ ਹੈਗੀ ਹੈ ਤੇਲ ਦੀ, ਵੀ ਉਹ ਵਾਲੀਆਂ ਮਾਰਕੀਟਸ ਐਕਸੈਸ ਕੀਤੀਆਂ ਜਾ ਸਕਦੀਆਂ ਨੇ। ਅਤੇ ਡੇਨੀਅਲ ਸਮਿਥ ਨੇ ਇਹ ਕਿਹਾ, ਕਹਿੰਦੇ ਮੇਰੀ ਪ੍ਰਾਥਮਿਕਤਾ ਭਾਵੇਂ ਇਹੀ ਰਹੇਗੀ ਕਿ ਅਸੀਂ ਬ੍ਰਿਟਿਸ਼ ਕੋਲੰਬੀਆ ਦੇ ਕੋਸਟ ਤੱਕ ਆਪਣੀ ਨਵੀਂ ਪਾਈਪਲਾਈਨ ਲਿਜਾ ਸਕੀਏ, ਪਰ ਕਹਿੰਦੇ ਜੇ ਕਿਤੇ ਉੱਧਰ ਕੋਈ ਲੱਗਿਆ ਅੜਿੱਕਾ ਪੈਂਦਾ ਤਾਂ ਫਿਰ ਜੇ ਪਹੁੰਚਣਾ ਅਸੀਂ ਵੈਸਟ ਕੋਸਟ ਤੱਕ ਹੀ ਹੈਗਾ, ਪੈਸੀਫਿਕ ਓਸ਼ਨ ਦੇ ਹੀ ਤੱਟ ਤੱਕ ਪਹੁੰਚਣਾ, ਤਾਂ ਪੈਸੀਫਿਕ ਓਸ਼ਨ ਕਿਹੜਾ ਇੱਥੇ ਇਕੱਲਾ ਬੀ ਸੀ ਨੂੰ ਲੱਗਦਾ, ਇੱਧਰ ਵਾਸ਼ਿੰਗਟਨ ਅਤੇ ਓਰੇਗਨ ਸਟੇਟਸ ਨੂੰ ਵੀ ਤਾਂ ਪੈਸੀਫਿਕ ਓਸ਼ਨ ਹੀ ਲੱਗਦਾ, ਵੀ ਅਸੀਂ ਇੱਧਰੋਂ ਐਲਬਰਟਾ ਤੋਂ ਜਿਹੜੀ ਕੱਚੇ ਤੇਲ ਦੀ ਪਾਈਪਲਾਈਨ ਆ ਉਹਨੂੰ ਮੋਂਟੈਨਾ ਤੋਂ ਆਈਡਹੋ ਰਾਹੀਂ ਲਿਜਾਂਦੇ ਹੋਏ ਓਰੇਗਨ ਜਾਂ ਫਿਰ ਵਾਸ਼ਿੰਗਟਨ ਸਟੇਟ ਤੱਕ ਲੈ ਜਾਂਗੇ, ਅਤੇ ਕੱਚੇ ਤੇਲ ਦਾ ਜਿਹੜਾ ਸਾਡੇ ਜਿਹੜੀਆਂ ਸ਼ਿਪਮੈਂਟਸ ਨੇ ਏਸ਼ੀਆ ਨੂੰ ਭੇਜਣ ਵਾਲੀਆਂ ਜੇ ਬੀ ਸੀ ਤੋਂ ਨਾ ਗਈਆਂ ਤਾਂ ਉੱਧਰੋਂ ਚਲੀਆਂ ਜਾਣਗੀਆਂ।
ਜਾਂ ਤਾਂ ਇਹ ਉਹਨਾਂ ਨੂੰ ਪੁੱਛਿਆ ਗਿਆ ਸਵਾਲ, ਉਹਦੇ ਜਵਾਬ 'ਚ ਉਹਨਾਂ ਨੇ ਕਿਹਾ ਵੀ ਹਾਂ ਇੱਦਾਂ ਸੋਚਿਆ ਜਾ ਸਕਦਾ ਹੈ, ਆਪ ਨਹੀਂ ਉਹ ਪ੍ਰਪੋਜ਼ ਕਰ ਰਹੇ
ਜੀ।
ਹੁਣ ਜਦੋਂ ਸਵਾਲ ਪੁੱਛਿਆ ਗਿਆ ਉਹਨਾਂ ਨੇ ਕਿਹਾ ਪਹਿਲੀ ਪ੍ਰਾਥਮਿਕਤਾ ਇਹੀ ਹੈ ਕਿ ਬ੍ਰਿਟਿਸ਼ ਕੋਲੰਬੀਆ ਤੱਕ ਹੀ ਪਾਈਪਲਾਈਨ ਪਹੁੰਚੇ
ਜੀ,
ਅਤੇ ਉੱਥੋਂ ਹੀ ਅਸੀਂ ਐਕਸਪੋਰਟ ਕਰੀਏ ਏਸ਼ੀਆ ਤੱਕ
ਜੀ।
ਪਰ ਜੇ ਸਵਾਲ ਇਹ ਸੀ ਵੀ ਜੇਕਰ ਬੀ ਸੀ ਸਰਕਾਰ ਨਾ ਮੰਨੀ,
ਫਿਰ
ਇੰਡੀਜਨਸ ਭਾਈਚਾਰੇ ਨਾ ਮੰਨੇ ਤੇ ਇਹ ਪਾਈਪਲਾਈਨ ਫੈਡਰਲ ਸਰਕਾਰ ਵੀ ਮੁੱਕਰ ਗਈ ਤੇ ਫਿਰ ਕੀ ਕਰੋਗੇ
ਜੀ,
ਕੀ ਤੁਸੀਂ ਅਮਰੀਕਾ ਰਾਹੀਂ ਇਸ ਤਰ੍ਹਾਂ ਐਕਸਪੋਰਟ ਕਰਨ ਦਾ ਵਿਚਾਰ ਕਰ ਸਕਦੇ ਹੋ? ਉਹਨਾਂ ਨੇ ਕਿਹਾ ਹਾਂ ਵਿਚਾਰ ਕੀਤਾ ਜਾ ਸਕਦਾ, ਕਿਉਂਕਿ ਜ਼ਿਕਰ ਨਿਊਟ੍ਰੀਅਨ ਦਾ ਹੋਇਆ ਕਿ ਜਿਹੜੀ ਸਸਕੈਚਵਨ ਦੀ ਕੰਪਨੀ ਜਿਨ੍ਹਾਂ ਨੇ ਕਿਹਾ ਵੀ ਪੋਟੈਸ਼ ਅਸੀਂ ਸਸਕੈਚਵਨ ਦੀ ਐਕਸਪੋਰਟ ਕਰਨੀ ਆ ਤੇ ਉਹ ਅਸੀਂ ਏਸ਼ੀਆ ਮਾਰਕੀਟ ਨੂੰ ਭੇਜਣਾ ਚਾਹੁੰਦੇ ਹਾਂ
ਜੀ,
ਤੇ ਉਹਦੇ ਵਾਸਤੇ ਐਕਸਪੋਰਟ ਟਰਮੀਨਲ ਉਹ ਲੌਂਗ ਵਿਊ ਵਾਸ਼ਿੰਗਟਨ ਸਟੇਟ ਦੇ ਵਿੱਚ ਬਣਾ ਰਹੇ ਨੇ
ਜੀ, 1 billion US dollars
$1 billion ਦੀ ਇਨਵੈਸਟਮੈਂਟ, ਤੇ ਉਹ ਬੜਾ ਰਫੜ ਪਿਆ ਸੀ ਉਸ ਗੱਲ ਨੂੰ ਲੈ ਕੇ ਵੀ ਇਹ ਟਰਮੀਨਲ ਐਕਸਪੈਂਸ਼ਨ ਜਿਹੜੀ ਆ ਇਹ ਵੈਂਕੂਵਰ ਪੋਰਟ ਤੇ ਕਿਉਂ ਨਹੀਂ ਹੋ ਰਹੀ
ਜੀ,
ਵੀ ਇਹ ਬੀ ਸੀ ਦੇ ਵਿੱਚੋਂ ਐਕਸਪੋਰਟ ਕਿਉਂ ਨਹੀਂ ਕੀਤਾ ਜਾ ਰਿਹਾ। ਸੋ ਡੈਨੀਅਲ ਸਮਿਥ ਨੇ ਉੱਥੇ ਆਪ ਹੀ ਕਿਹਾ, ਕਹਿੰਦੇ ਵੀ ਦੇਖੋ ਫਰਕ ਆ ਕਿ ਜਿਹੜਾ ਇਹਨਾਂ ਨੇ ਨਿਊਟ੍ਰੀਅਨ ਵਾਲਿਆਂ ਨੇ ਫਰਟੀਲਾਈਜ਼ਰ ਜੇਕਰ ਕੋਈ ਭੇਜਣਾ ਵਾਸ਼ਿੰਗਟਨ ਸਟੇਟ ਤੱਕ, ਕਹਿੰਦੇ ਉਹ ਤਾਂ ਰੇਲ ਗੱਡੀਆਂ ਰਾਹੀਂ ਭੇਜਣਗੇ
ਹਾਂਜੀ,
ਤੇ ਮੋਸਟ ਆਫ ਦਾ ਲਾਈਨਸ ਜਿਹੜੀਆਂ ਨੇ ਰੇਲ ਲਾਈਨਸ ਜਿਹੜੀਆਂ ਨੇ ਪਟੜੀਆਂ ਜਿਹੜੀਆਂ ਨੇ ਉਹ ਪਹਿਲਾਂ ਹੀ ਵਿਛੀਆਂ ਹੋਈਆਂ ਨੇ
ਜੀ,
ਜੇ ਕੱਚਾ ਤੇਲ ਭੇਜਣਾ ਕਹਿੰਦੇ ਉਹਦੇ ਵਾਸਤੇ ਨਵੀਂ ਪਾਈਪਲਾਈਨ ਵਿਛਾਉਣੀ ਪੈਣੀ ਹੈ, ਤੇ ਪਾਈਪਲਾਈਨ ਵਿਛਾਉਣੀ ਕਹਿੰਦੇ ਇੱਥੇ ਆਪਣੇ ਕੈਨੇਡਾ ਦੇ ਵਿੱਚ ਤਾਂ ਔਖਾ ਹੈ ਹੀ
ਜੀ,
ਅਮਰੀਕਾ ਦੇ ਵਿੱਚ ਵੀ ਕਹਿੰਦੇ ਕੰਪਲੀਕੇਟਡ ਹੀ ਹੁੰਦਾ ਕੰਮ, ਸੌਖਾ ਇੰਨਾ ਹੈ ਨਹੀਂ। ਪਰ ਇਹਦੇ ਵਿੱਚ ਨਾਲ ਇਹ ਗੱਲ ਮਾਹਰ ਕਹਿ ਰਹੇ ਨੇ, ਕਹਿੰਦੇ ਜਿਹੜੀ ਕੀਸਟੋਨ ਐਕਸਲ ਪਾਈਪਲਾਈਨ ਸੀ ਵੀ ਉਹ ਆਲਰੇਡੀ ਕਹਿੰਦੇ ਅਲਬਰਟਾ ਦੇ ਵਿੱਚ ਤੇ ਮਾਉਂਟੈਨਾ ਦੇ ਵਿੱਚ ਬਣੀ ਹੋਈ ਆ,
ਇਟਸ ਆਲਰੇਡੀ ਇਨ ਦ ਗਰਾਊਂਡ,
ਤੇ ਉਹਨੂੰ ਕਹਿੰਦੇ ਵੈਸੇ ਇਹਨਾਂ ਨੇ ਮੋੜਨਾ ਸੀ ਫਲੋਰੀਡਾ ਕੋਸਟ ਵੱਲ,
ਗਲਫ ਕੋਸਟ ਵੱਲ
ਅੱਗੇ ਜਾ ਕੇ ਜੋੜਨਾ ਸੀ ਨਾਲ, ਕਹਿੰਦੇ ਵੀ ਜੇ ਹੁਣ ਅਲਬਰਟਾ ਦੇ ਵਿੱਚ ਤੇ ਮਾਉਂਟੈਨਾ ਦੇ ਵਿੱਚ ਉਹ ਬਣੀ ਹੋਈ ਆ ਤੇ ਉਹਨੂੰ ਫਿਰ ਕਹਿੰਦੇ ਇਧਰੋਂ ਵੈਸਟ ਵਾਲੇ ਪਾਸੇ ਮੋੜਿਆ ਜਾ ਸਕਦਾ, ਖੱਬੇ ਪਾਸੇ ਮੋੜ ਲਓ ਆਈਡਾਹੋ ਤੇ ਉਸ ਤੋਂ ਬਾਅਦ ਵਾਸ਼ਿੰਗਟਨ ਜਾਂ ਓਰੇਗਨ ਚੂਜ਼ ਕਰ ਲਵੇ ਅਲਬਰਟਾ, ਵੀ ਇਹਨਾਂ ਦੇ ਕੋਲ ਇਹ ਆਪਸ਼ਨ ਵੀ ਹੋ ਸਕਦਾ ਹੈ ਥਿਓਰੈਟੀਕਲੀ। ਪਰ ਚੱਕਰ ਇਹ ਹੈ ਕਿ ਕੀਸਟੋਨ ਐਕਸਲ ਨੂੰ ਵੀ ਹੁਣ ਸਾਡੀ ਸਰਕਾਰ ਵੀ ਆਫਰ ਕਰ ਰਹੀ ਹੈ ਕਿ ਰਿਵਾਈਵ ਕੀਤਾ ਜਾ ਸਕਦਾ, ਉਧਰੋਂ ਡੋਨਲਡ ਟਰੰਪ ਵੀ ਰਿਵਾਈਵ ਕਰਨ ਲਈ ਕਾਹਲੇ ਨੇ, ਸੋ ਮੋਸਟ ਲਾਈਕਲੀ ਜਿਹੜਾ ਓਰੀਜਨਲ ਪਲਾਨ ਆ ਕੀਸਟੋਨ ਐਕਸਲ ਦਾ ਉਹ ਸ਼ਾਇਦ ਉਸੇ ਤਰ੍ਹਾਂ ਰਿਵਾਈਵ ਹੋ ਜਾਏਗਾ ਆਉਣ ਵਾਲੀਆਂ ਟਾਕਸ ਦੇ ਵਿੱਚ,
ਗਲਫ ਆਫ ਅਮਰੀਕਾ ਤੱਕ,
ਗਲਫ ਆਫ ਅਮਰੀਕਾ ਤੱਕ, ਹਾਂ
ਨਾਟ ਗਲਫ ਆਫ ਮੈਕਸੀਕੋ,
ਗਲਫ ਆਫ ਮੈਕਸੀਕੋ ਨਹੀਂ ਕਹਿਣਾ। ਸੋ ਇਹਦੇ ਵਿੱਚ ਕਾਫੀ ਸਾਰੀਆਂ ਗੱਲਾਂ ਨੇ। ਸੋ ਮੇਰੀ ਅੰਡਰਸਟੈਂਡਿੰਗ ਇਹ ਹੈ ਕਿ ਇਸ ਇੰਟਰਵਿਊ ਦੇ ਵਿੱਚ ਉਹਨਾਂ ਨੂੰ ਸਵਾਲ ਪੁੱਛਿਆ ਗਿਆ
ਤੇ ਉਹਨਾਂ ਨੇ ਬਜਾਏ ਕਿ ਉਹਨੂੰ ਮੁੱਢੋਂ ਸੁੱਢੋਂ ਨਾ ਕਰਨ ਦੇ,
ਬਿਲਕੁਲ ਤੇ ਡੈਨੀਅਲ ਸਮਿਥ ਦਾ ਤਰੀਕਾ ਹੀ ਇਹ ਹੈ, ਉਹ ਹਮੇਸ਼ਾ ਹੀ ਆਪਸ਼ਨਸ ਨੂੰ ਖੁੱਲ੍ਹਾ ਰੱਖਦੇ ਨੇ, ਖਾਸ ਤੌਰ ਤੇ ਜਦੋਂ ਗੱਲ ਅਮਰੀਕਾ ਦੇ ਨਾਲ ਵਪਾਰ ਕਰਨ ਦੀ ਹੋਵੇ ਜਾਂ ਅਮੈਰੀਕਨ ਰਿਲੇਸ਼ਨਸ਼ਿਪ ਦੀ ਹੋਵੇ।
ਦੈਟਸ ਟਰੂ। ਤੇ ਅੱਛਾ, ਬਾਕੀ ਉਹਨਾਂ ਨੇ ਗੱਲ ਇਹ ਵੀ ਆਖੀ ਹੈ, ਕਹਿੰਦੇ ਵੀ ਦੇਖੋ ਬੀ ਸੀ ਦੇ ਨਾਲ ਸਾਨੂੰ ਰਲ ਕੇ ਕੰਮ ਕਾਫੀ ਕਰਨਾ ਪੈਣਾ, ਲੋਟਸ ਆਫ ਵਰਕ ਟੂ ਬੀ ਡਨ, ਪਰ ਬਾਵਜੂਦ ਜੋ ਮਰਜ਼ੀ ਸਿੱਟਾ ਨਿਕਲੇ, ਕਿਉਂਕਿ ਬੀ ਸੀ ਦੇ ਪ੍ਰੀਮੀਅਰ ਡੇਵੀ ਡੀ ਬੀ ਇਸ ਗੱਲ ਵਾਸਤੇ ਤਾਂ ਤਿਆਰ ਨੇ ਕਿ ਜਿਹੜੀ ਟਰਾਂਸਮਾਊਂਟਨ ਪਾਈਪਲਾਈਨ, ਜਿਹੜੀ ਦੋਹਰੀ ਪਾਈਪਲਾਈਨ ਆਉਂਦੀ ਆ ਤਕਰੀਬਨ 9 lakh barrel ਰੋਜ਼ਾਨਾ ਦੀ ਉਹਦੀ ਕਪੈਸਿਟੀ ਆ ਟਰਾਂਸਪੋਰਟ ਕਰਨ ਦੀ, ਈ ਬੀ ਨੇ ਇਹ ਕਿਹਾ ਵੀ ਤੁਸੀਂ ਉਹਦੇ ਵਿੱਚ ਜਿਹੜੀ ਉਸ ਪਾਈਪਲਾਈਨ ਦੀ ਕਪੈਸਿਟੀ ਆ ਨਵੇਂ ਕੰਪਰੈਸਿੰਗ ਸਟੇਸ਼ਨ ਲਗਾ ਕੇ ਉਹਨੂੰ ਵਧਾ ਲਓ, ਅਤੇ ਉਹਦੇ ਨਾਲ 360,000 barrels ਐਕਸਟਰਾ ਉਸੇ ਹੀ ਐਗਜਿਸਟਿੰਗ ਪਾਈਪਲਾਈਨ ਦੇ ਵਿੱਚੋਂ ਟਰਾਂਸਪੋਰਟ ਹੋ ਸਕਣਗੇ। ਸੋ ਡੈਨੀਅਲ ਸਮਿਥ ਨੇ ਇਹ ਵੀ ਗੱਲ ਆਖੀ, ਕਹਿ ਲਓ ਵੀ ਜਿਵੇਂ ਹੁੰਦਾ ਨਾ ਵੀ ਕਿਤੇ ਕੋਈ ਈਗੋਜ਼ ਨਾ ਬਰੂਜ਼ ਹੋ ਜਾਣ ਜਾਂ ਕੋਈ ਐਵੇਂ ਨਾ ਗੁੱਸਾ ਕਰ ਜਾਵੇ ਸਾਲ ਦੇ ਅੰਤ 'ਤੇ। ਉਹਨੇ ਕਿਹਾ ਵੀ ਜੋ ਮਰਜ਼ੀ ਕਹਿੰਦੇ ਸਿੱਟਾ ਨਿਕਲੇ, ਨਵੀਂ ਪਾਈਪਲਾਈਨ ਬਣੇ ਆ ਨਾ, ਬੀ ਸੀ ਦੇ ਨਾਲ ਜਿਹੜਾ ਸਾਡਾ ਇੱਕ ਜਿਹੜੀ ਪਾਰਟਨਰਸ਼ਿਪ ਹੈਗੀ ਹੈ ਐਨਰਜੀ 'ਤੇ, ਉਹਦੇ ਵਿੱਚ ਫਿਰ ਵੀ ਵਾਧਾ ਹੋਣ ਦੇ ਪੂਰੇ ਪੂਰੇ ਆਸਾਰ ਨੇ, ਕਿਉਂਕਿ ਡੇਵੀ ਡੀ ਬੀ ਘੱਟੋ ਘੱਟ ਇਸ ਗੱਲ ਨੂੰ ਤਾਂ ਮੰਨਦੇ ਹੀ ਨੇ ਨਾ ਕਿ ਜਿਹੜੀ ਐਗਜਿਸਟਿੰਗ ਪਾਈਪਲਾਈਨ ਆ ਉਹਦੇ ਵਿੱਚ ਤੁਸੀਂ ਕੰਪਰੈਸਿੰਗ ਸਟੇਸ਼ਨਸ ਲਾ ਕੇ ਨਵੀਆਂ ਮੋਟਰਾਂ ਲਾ ਕੇ ਉਹ 'ਚੋਂ ਜ਼ਿਆਦਾ ਤੇਲ ਲੰਘਾ ਲਓ, ਅਤੇ ਉਹਦੇ ਨਾਲ ਸਾਡੀ ਬੀ ਸੀ ਦੇ ਨਾਲ ਜਿਹੜੀ ਤਾਲਮੇਲ ਹੈਗਾ ਉਹ ਬਿਹਤਰ ਹੋਣਾ ਹੀ ਆ।
ਜਿਹੜਾ ਆਈ ਐਮ ਗ੍ਰੇਟਫੁਲ ਫੋਰ ਦੈਟ
ਹਾਂ
ਡੈਨੀਅਲ ਸਮਿਥ ਦਾ ਇਹ ਸ਼ਬਦ ਇਸਤੇਮਾਲ ਕਰਨਾ ਡੇਵੀ ਡੀਬੀ ਵਾਸਤੇ
ਜੀ ਜੀ ਉਹਨਾਂ
ਕਿਹਾ ਵੀ ਡੇਵੀ ਡੀਬੀ ਇਸ ਗੱਲ ਲਈ ਤਿਆਰ ਹੋ ਗਏ ਕਿ ਜਿਹੜੀ ਟਰਾਂਸਮਾਊਂਟਨ ਪਾਈਪਲਾਈਨ ਐਕਸਪੈਂਸ਼ਨ ਆ ਉਹਨੂੰ ਫਰਦਰ ਹੋਰ ਐਕਸਪੈਂਡ ਕੀਤਾ ਜਾਵੇ
ਜੀ ਜੀ
ਉਹਦੀ ਕਪੈਸਿਟੀ ਹੋਰ ਵਧਾ ਲਈ ਜਾਵੇ ਕਹਿੰਦੇ ਆਮ ਗ੍ਰੇਟਫੁਲ ਫੋਰ ਦੈਟ
ਇਟਸ ਦ ਸੀਜ਼ਨ ਆਫ ਗਿਵਿੰਗ ਵਾਸੂ ਜੀ ਹੋਲੀਡੇ ਸੀਜ਼ਨ ਹੈ ਨਾ
ਠੀਕ
ਅਤੇ ਬਾਕੀ ਵਾਸੂ ਜੀ ਜਿਹੜੀ ਮੇਜਰ ਪ੍ਰੋਜੈਕਟਸ ਆਫਿਸ ਨੂੰ ਨਵੀਂ ਪਾਈਪਲਾਈਨ ਬਾਰੇ ਕੋਈ ਵੀ ਪ੍ਰਪੋਜ਼ਲ ਅਲਬਰਟਾ ਨੇ ਜਮ੍ਹਾਂ ਕਰਾਉਣੀ ਆ ਉਹਨੂੰ ਲੈ ਕੇ ਉਹਨਾਂ ਨੇ ਟੀਚਾ ਮਿੱਥਿਆ ਹੋਇਆ ਵੀ ਮਈ 2026 ਤੱਕ ਸੋ ਅਗਲੇ ਸਾਲ ਸੇ ਇਨ ਦ ਨੈਕਸਟ 5 ਮੰਥਸ ਉਹਨਾਂ ਵੱਲੋਂ ਪ੍ਰਪੋਜ਼ਲ ਜਮ੍ਹਾਂ ਕਰਾਈ ਜਾਏਗੀ ਅਜੇ ਤੱਕ ਜਿਹੜੀ ਵੀ ਕੋਈ ਜੇ ਨਵੀਂ ਪਾਈਪਲਾਈਨ ਬਣ ਪਾਉਂਦੀ ਆ ਉਹ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਹੀ ਆ ਉਹਦੇ ਉੱਪਰ ਅਜੇ ਕੋਈ ਪੁਖਤਾ ਸਹਿਮਤੀ ਨਹੀਂ ਬਣੀ ਅਤੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਬਾਰੇ ਗੱਲ ਆਪਾਂ ਕਰ ਹੀ ਚੁੱਕੇ ਹਾਂ ਕਿ ਕੀ ਹੁੰਦਾ ਤੁਸੀਂ ਮਾਲ ਦੇ ਵਿੱਚ ਘੁੰਮ ਰਹੇ ਹੋ ਸ਼ੋਪਿੰਗ ਕਰਦੇ ਹੋਏ ਤੁਹਾਨੂੰ ਉੱਥੇ ਤੁਹਾਡਾ ਕੋਈ ਜਾਣਕਾਰ ਮਿਲ ਗਿਆ ਤੁਸੀਂ ਬੜੇ ਖਿੜੇ ਮੱਥੇ ਇੱਕ ਦੂਜੇ ਨੂੰ ਮਿਲਦੇ ਹੋ ਅਤੇ ਫਿਰ ਸਾਹਮਣੇ ਵਾਲਾ ਕਹਿੰਦਾ ਤੁਸੀਂ ਕਦੇ ਸਾਡੇ ਘਰ ਨਹੀਂ ਆਉਂਦੇ ਤੁਸੀਂ ਕਹਿੰਦੇ ਹੋ ਹਾਂ ਹਾਂ ਜ਼ਰੂਰ ਆਵਾਂਗੇ ਕਹਿੰਦੇ ਹਾਂ ਜ਼ਰੂਰ ਆਇਓ ਪੱਕਾ ਆਇਓ ਹਾਂ ਹਾਂ ਪੱਕਾ ਆਵਾਂਗੇ ਸਾਡਾ ਤਾਂ ਆਪਣਾ ਬੜਾ ਦਿਲ ਕਰਦਾ ਅਤੇ ਗੱਲ ਉੱਥੇ ਖਤਮ ਹੋ ਜਾਂਦੀ ਆ ਉਹ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਆ ਵੀ ਦੋਨੋਂ ਧਿਰਾਂ ਚਾਹੁੰਦੀਆਂ ਨੇ ਕਿ ਮਿਲਿਆ ਜਾਵੇ ਪਰ ਕੋਈ ਪੱਕੀ ਤਾਰੀਖ ਉਹਦਾ ਕੋਈ ਪੱਕਾ ਪਲਾਨ ਮਹਿਸੂਸ ਨਹੀਂ ਕੀਤਾ ਗਿਆ
ਜਾਂ ਇਸ ਐਮ ਓ ਯੂ ਦੇ ਵਿੱਚ ਹਾਲਾਂਕਿ ਤਰੀਕ ਲਿਖੀ ਹੋਈ ਆ ਕਿ ਵੀ 1 June ਤੋਂ ਪਹਿਲਾਂ ਪਹਿਲਾਂ ਕੋਈ ਨਾ ਕੋਈ ਇਸ ਤਰ੍ਹਾਂ ਦਾ ਪਲਾਨ ਬਣਾ ਕੇ ਜਿਹੜਾ ਪ੍ਰੋਜੈਕਟ ਆਫਿਸ ਨੂੰ ਮੇਜਰ ਪ੍ਰੋਜੈਕਟ ਆਫਿਸ ਨੂੰ ਐਲਬਰਟਾ ਵੱਲੋਂ ਸਬਮਿਟ ਕੀਤਾ ਜਾਏਗਾ
ਜੀ ਤਾਂ ਹੀ ਉਹ May 2026 ਦੀ ਡੈਡਲਾਈਨ ਜੀ
ਪਰ ਉਹ ਇਹਦੇ ਵਿੱਚ ਉਹ ਕਹਿ ਲਓ ਵੀ ਉਹ ਲੀਗਲੀ ਬਾਈਂਡਿੰਗ ਨਹੀਂ ਹੁੰਦਾ
ਮਤਲਬ ਉਹੀ
ਅੰਡਰਸਟੈਂਡਿੰਗ ਆ
ਵੀ ਤੁਸੀਂ ਮਾਲ 'ਚ ਮਿਲੇ ਤੁਸੀਂ ਕਹਿੰਦੇ ਆਉਂਦੇ ਨਹੀਂ ਅਗਲੇ ਮਹੀਨੇ ਆਵਾਂਗੇ
ਸੋ ਅਗਲੇ ਮਹੀਨੇ ਆਵਾਂਗੇ ਜਾਂ ਤੁਸੀਂ ਇੱਦਾਂ ਕਹਿਤਾ ਕਿ ਆਪਾਂ 25 ਤਰੀਕ ਨੂੰ ਛੁੱਟੀ ਆਪਾਂ ਮਿਲਦੇ ਹਾਂ ਕੋਈ ਗੱਲ ਨਹੀਂ ਅਤੇ ਮੁੜ ਕੇ ਫਿਰ ਉਸ ਤੋਂ ਬਾਅਦ ਤੁਸੀਂ ਇੱਕ ਦੂਜੇ ਨੂੰ ਫੋਨ ਹੀ ਨਹੀਂ ਕੀਤਾ ਕਦੇ
ਜੀ ਜੀ ਜੀ
ਸੋ ਇਟਸ ਮੋਰ ਲਾਈਕ ਦੈਟ
ਹਾਂ ਕਈ ਵਾਰੀ ਉਹ ਵੀ ਕਹਿੰਦਾ ਤਾਂ ਹੀ ਆਵੇ ਫੋਨ 25 ਤਰੀਕ ਯਾਰ ਬਿਜ਼ੀ ਆ ਅਜੇ ਤਾਂ ਵੀ ਰਿਲੈਕਸ ਕਰਨ ਨੂੰ ਇਹੀ ਟਾਈਮ ਮਿਲਿਆ ਹੋ ਜਾਂਦਾ ਕਈ ਵਾਰੀ ਇਸੇ ਕਰਕੇ ਜਿਹੜੇ ਇੱਦਾਂ
ਦੇ ਮੈਂ 25 ਨੂੰ ਆਉਣਾ ਸੀ ਤੁਹਾਡੇ ਵੱਲ
25 ਨੂੰ ਆਉਣਾ ਤੁਸੀਂ ਆ ਜਾਓ ਨਹੀਂ ਨਹੀਂ ਤੁਸੀਂ ਆ ਜਾਓ ਸੋ ਇਹ ਸਥਿਤੀ ਆ ਯਾਰ ਕੁਇਕਲੀ ਗੱਲ ਕਰੀਏ BC ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦਾ ਕੀ ਬਣਨਾ ਅਜੇ ਤਾਂ ਰੂਲਸ ਵਗੈਰਾ ਉਹਦੇ ਟਾਈਮਲਾਈਨ ਵਗੈਰਾ ਮੋਸਟ ਲਾਈਕਲੀ ਅਰਲੀ ਜਨਵਰੀ ਦੇ ਵਿੱਚ ਰਿਲੀਜ਼ ਹੋਏਗੀ ਪਰ ਇੱਕ ਹੋਰ ਨਾਂ ਜਿਹੜਾ ਕਿ ਮੂਹਰੇ ਆਉਂਦਾ ਪਿਆ ਡੈਰਲ ਜੋਨਸ ਵਾਸੂ ਜੀ ਸੇਵ ਔਨ ਫੂਡਸ ਦੇ ਵਿੱਚ ਇਹ ਉਹਨਾਂ ਦੇ ਪ੍ਰੈਜ਼ੀਡੈਂਟ ਹੁੰਦੇ ਸੀ ਜਿਮ ਪੈਟਿਸਨ ਫੂਡ ਗਰੁੱਪ ਦੇ ਅਤੇ ਜਿਹੜੇ ਸੇਵ ਔਨ ਫੂਡਸ ਦੇ ਵਿੱਚ ਰੈਗੂਲਰਲੀ ਸ਼ੋਪਿੰਗ ਕਰਦੇ ਨੇ ਉਹਨਾਂ ਨੇ ਜ਼ਰੂਰ ਦੇਖਿਆ ਹੋਏਗਾ ਡੈਰਲਸ ਡੀਲਸ ਅਤੇ ਇਹਨਾਂ ਦੀ ਤਸਵੀਰ ਵੀ ਡੈਰਲ ਜੋਨਸ ਦੀ ਉੱਥੇ ਬਣੀ ਹੁੰਦੀ ਸੀ ਟੀ ਵੀ ਦੀਆਂ ਐਡਸ ਵਗੈਰਾ ਇਹਨਾਂ ਦੀਆਂ ਆਉਂਦੀਆਂ ਸੀ ਇਹਨਾਂ ਨੇ ਤਕਰੀਬਨ 48 ਸਾਲ ਕੰਪਨੀ ਨਾਲ ਕੰਮ ਕਰਕੇ ਹੁਣੇ ਹੀ ਇਸੇ ਸਾਲ ਫਰਵਰੀ 'ਚ ਰਿਟਾਇਰਮੈਂਟ ਲਈ ਸੀ ਅਤੇ ਇਹਨਾਂ ਨੇ ਇੱਕ ਵੀਡੀਓ ਪੋਸਟ ਕੀਤੀ ਲਿੰਕਡਇਨ 'ਤੇ ਡੈਰਲ ਜੋਨਸ ਨੇ ਅਤੇ ਇਹਨਾਂ ਨੇ ਉਹਦੇ ਵਿੱਚ ਇੱਛਾ ਜਤਾਈ ਹੈ ਕਿ ਇਹ BC ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਵਿੱਚ ਹਿੱਸਾ ਲੈ ਸਕਦੇ ਨੇ
ਜਾਂ ਕਹਿੰਦੇ ਕਿ ਅਜੇ ਮਨ ਨਹੀਂ ਪੂਰਾ ਬਣਾਇਆ ਵੀ ਜਿਹੜੇ ਮੇਰੇ ਆਲੇ ਦੁਆਲੇ ਲੋਕ ਨੇ ਉਹਨਾਂ ਨਾਲ ਮੈਂ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਗੱਲਬਾਤ ਕਰਾਂਗਾ ਉਹਨਾਂ ਦੀ ਗੱਲ ਬੜੇ ਧਿਆਨ ਨਾਲ ਸੁਣਾਂਗਾ ਪਰ ਕਹਿੰਦੇ ਜਿਹੜੇ ਮੁੱਦੇ ਨੇ ਅਫੋਰਡੇਬਿਲਿਟੀ ਹਾਊਸਿੰਗ ਕੋਸਟ ਪਬਲਿਕ ਸੇਫਟੀ ਅਤੇ ਹੈਲਥ ਕੇਅਰ ਕਹਿੰਦੇ ਵੀ ਇਹ ਮੈਨੂੰ ਉਤਸ਼ਾਹਿਤ ਕਰ ਰਹੇ ਨੇ ਮੋਟੀਵੇਟ ਕਰ ਰਹੇ ਨੇ ਕਿ ਮੈਂ BC ਕੰਜ਼ਰਵੇਟਿਵ ਦੀ ਲੀਡਰਸ਼ਿਪ ਵਾਸਤੇ ਮੈਂ ਆਪਣੀ ਬਿੱਡ ਜਿਹੜੀ ਅਨਾਊਂਸ ਕਰਾਂ
ਵਾਸੂ ਜੀ ਜਿਹੜੇ ਬਾਕੀ ਕੁਝ ਨਾਮ ਚਰਚਾ ਦੇ ਵਿੱਚ ਨੇ ਉਹਨਾਂ ਦੇ ਵਿੱਚ ਗੈਵਿਨ ਡਿਊ ਪੀਟਰ ਮਿਲੋਬਾਰ ਸਾਬਕਾ ਕੰਜ਼ਰਵੇਟਿਵ MP ਕੈਰੋਲਿਨ ਫਿਨਲੇ ਅਤੇ ਇਸ ਤੋਂ ਇਲਾਵਾ ਐਰਨ ਗਨ ਜਿਹੜੇ ਕਿ ਮੌਜੂਦਾ ਵੈਨਕੂਵਰ ਆਈਲੈਂਡ ਤੋਂ ਮੌਜੂਦਾ ਕੰਜ਼ਰਵੇਟਿਵ MP ਨੇ ਉਹਨਾਂ ਨੇ ਵੀ ਇਹ ਗੱਲ ਆਖੀ ਕਿ ਕੰਸਿਡਰ ਕਰ ਰਹੇ ਨੇ ਐਰਨ ਗਨ ਬਾਰੇ ਹਰਮਨ ਭੰਗੂ ਨੇ ਇੱਕ ਟਵੀਟ ਕੀਤੀ ਸੀ ਜਿਹੜੇ ਕਿ ਲੈਂਗਲੀ ਤੋਂ MLA ਨੇ BC ਕੰਜ਼ਰਵੇਟਿਵ ਦੇ ਉਹਨਾਂ ਕਿਹਾ ਵੀ ਐਰਨ ਗਨ ਦਾ ਮੈਂ ਬੜਾ ਸਤਿਕਾਰ ਕਰਦਾ ਜੇ ਐਰਨ ਗਨ BC ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਫਿਰ ਹਰਮਨ ਭੰਗੂ ਐਰਨ ਗਨ ਨੂੰ ਸਪੋਰਟ ਕਰਨਗੇ ਪਰ ਜੇ ਐਰਨ ਗਨ ਇਹ ਫੈਸਲਾ ਲੈਂਦੇ ਨੇ ਕਿ ਉਹਨਾਂ ਨੇ ਲੀਡਰਸ਼ਿਪ ਰੇਸ ਦੇ ਵਿੱਚ ਸ਼ਾਮਲ ਨਹੀਂ ਹੋਣਾ ਇਨ ਦੈਟ ਸਿਚੁਏਸ਼ਨ ਹਰਮਨ ਭੰਗੂ ਵੀ BC ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ
ਅਤੇ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਜੌਨ ਰਸਟੈਡ ਨੇ ਅਸਤੀਫਾ ਦਿੱਤਾ ਹੀ ਸੀ ਉਦੋਂ ਕ੍ਰਿਸਟੀ ਕਲਾਰਕ ਦਾ ਨਾਮ ਵੀ ਆਉਂਦਾ ਸੀ
ਹਾਂਜੀ
ਪਰ ਹੁਣ ਇਹ ਕੋ ਸਰਮੂਸਰ ਹੈ ਕਿ ਕ੍ਰਿਸਟੀ ਕਲਾਰਕ ਸ਼ਾਇਦ ਆਪਣੀ ਦਾਅਵੇਦਾਰੀ ਪੇਸ਼ ਨਹੀਂ ਕਰਨਗੇ
ਜੀ ਬਾਕੀ ਵੇਖਦੇ ਹਾਂ ਵਾਸੂ ਜੀ
ਜਦੋਂ ਨੈਵਰ ਸੇ ਨੈਵਰ ਇਨ BC ਪੋਲਿਟਿਕਸ
ਹਾਂ ਐਗਜ਼ੈਕਟ
ਕੁਝ ਵੀ ਹੋ ਸਕਦਾ
ਜੀ ਅੱਛਾ ਵਾਸੂ ਜੀ ਸਪੀਕਿੰਗ ਆਫ ਅ ਟਵਿਸਟ ਕੈਨੇਡਾ ਤੋਂ ਇੱਕ ਡੈਲੀਗੇਸ਼ਨ ਗਈ 30 ਜਾਣਿਆਂ ਦੀ ਜਿਨ੍ਹਾਂ ਨੂੰ ਕਿ ਸਪੋਂਸਰ ਕੀਤਾ ਸੀ ਨੈਸ਼ਨਲ ਕਾਊਂਸਲ ਆਫ ਕੈਨੇਡੀਅਨ ਮੁਸਲਿਮਸ ਵੱਲੋਂ ਕੀਤਾ ਗਿਆ ਸੀ ਸਪੋਂਸਰ ਇਹਨਾਂ 30 ਦੇ ਵਿੱਚੋਂ 6 ਕੈਨੇਡੀਅਨ ਮੈਂਬਰ ਆਫ ਪਾਰਲੀਮੈਂਟ ਵੀ ਸੀਗੇ 5 ਲਿਬਰਲ ਅਤੇ 1 NDP ਦੇ MP
ਸੋ ਸਪੋਂਸਰ ਜਿਹੜਾ ਕੀਤਾ ਸੀ ਉਹ ਇੱਕ ਨਾਨ ਪ੍ਰੋਫਿਟ ਚੈਰਿਟੀ ਆਰਗੇਨਾਈਜੇਸ਼ਨ ਹੈ ਕੈਨੇਡੀਅਨ ਮੁਸਲਿਮ ਵੋਟ
ਜੀ ਰਾਈਟ ਯੈਸ ਸੋ
ਸਪੋਂਸਰ ਉਹਨਾਂ ਵੱਲੋਂ ਕੀਤਾ ਗਿਆ ਸੀ ਤੇ NCCM ਦੇ ਕੁਝ ਮੈਂਬਰਸ ਇਸ ਟ੍ਰਿਪ ਦਾ ਹਿੱਸਾ ਸਨ
ਜੀ ਯੈਸ ਸੋ ਟੋਟਲ 30 ਜਾਣੇ ਸੀਗੇ
ਹਾਂਜੀ
ਇਹਨਾਂ ਦਾ ਮਕਸਦ ਇਹ ਸੀ ਕਿ ਇਹਨਾਂ ਨੇ ਵੈਸਟ ਬੈਂਕ ਦੇ ਵਿੱਚ ਜਾ ਕੇ ਦੇਖਣਾ ਸੀ ਕਿ ਜਿਹੜੇ ਉੱਥੇ ਦੇ ਫਿਲਸਤੀਨੀ ਨੇ ਇਜ਼ਰਾਈਲ ਵੱਲੋਂ ਕੀਤੀ ਗਈ ਜਿਹੜੀਆਂ ਸੈਟਲਮੈਂਟਸ ਨੇ ਉਹਨਾਂ ਕਰਕੇ ਉਹਨਾਂ ਉੱਪਰ ਕੀ ਪ੍ਰਭਾਵ ਪਿਆ ਅਤੇ ਉਹਦੇ ਨਾਲ ਕਹਿ ਲਓ ਵੀ ਇੱਕ ਹਿਊਮੈਨੀਟੇਰੀਅਨ ਵਿਊ ਪੁਆਇੰਟ ਵਾਲਾ ਇਹ ਟ੍ਰਿਪ ਸੀ। ਜਦੋਂ ਜੋਰਡਨ ਤੋਂ ਬਾਰਡਰ ਕ੍ਰੋਸ ਕਰਕੇ ਇਹਨਾਂ ਨੇ ਵੈਸਟ ਬੈਂਕ ਦੇ ਵਿੱਚ ਦਾਖਲ ਹੋਣਾ ਸੀ, ਇਜ਼ਰਾਈਲ ਨੇ ਇਹਨਾਂ ਨੂੰ ਉੱਥੇ ਦਾਖਲ ਹੋਣ ਨਹੀਂ ਦਿੱਤਾ। ਇਹਨਾਂ ਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਇੱਕ ਡੈਕਲੇਰੇਸ਼ਨ ਦੇ ਉੱਪਰ ਹਸਤਾਖਰ ਕਰਨੇ ਪੈਣੇ ਆ, ਜਿਹਦੇ ਵਿੱਚ ਤੁਸੀਂ ਇਸ ਗੱਲ ਨੂੰ ਮੰਨਦੇ ਹੋ, ਐਕਨੋਲੇਜ ਕਰਦੇ ਹੋ ਕਿ ਤੁਸੀਂ ਪਬਲਿਕ ਸੇਫਟੀ ਵਾਸਤੇ ਇੱਕ ਖਤਰਾ ਹੋ। ਅਤੇ ਜਿਹੜੀ ਇਹ 30 ਜਣਾਂ ਦੀ ਡੈਲੀਗੇਸ਼ਨ ਸੀ, ਉਹਨਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਮਗਰੋਂ ਉਹਨਾਂ ਨੂੰ ਵੈਸਟ ਬੈਂਕ ਦੇ ਵਿੱਚ ਦਾਖਲ ਹੋਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ।
ਹਾਲਾਂਕਿ ETA ਲੈ ਕੇ ਗਏ ਸਨ ਇਜ਼ਰਾਈਲ ਤੋਂ
ਜੀ,
ਸੋ ਇਲੈਕਟ੍ਰੋਨਿਕ ਟਰੈਵਲ ਆਥੋਰਾਈਜੇਸ਼ਨ ਇਹਨਾਂ ਦੇ ਕੋਲ ਸੀਗੀ ਸਾਰਿਆਂ ਦੇ ਕੋਲ ਬਿਫੋਰ ਦੇ ਰੀਚ ਦਾ ਬਾਰਡਰ
ਜੀ,
ਪਰ ਉੱਥੇ ਪਹੁੰਚ ਕੇ ਇਹ ਫਾਰਮ ਸਾਈਨ ਕਰਨ ਲਈ ਕਹਿ ਦਿੱਤਾ ਗਿਆ, ਤੇ ਜਿਹੜਾ ਇਹਨਾਂ ਨੇ ਸਾਈਨ ਕਰਨ ਤੋਂ ਇਨਕਾਰ ਕੀਤਾ। ਤੇ ਵਿਜੇ ਜੀ ਪਹਿਲਾਂ ਵੀ ਇੱਕ ਅਜਿਹੀ ਡੈਲੀਗੇਸ਼ਨ ਕੈਨੇਡੀਅਨ MPs ਦੀ ਉੱਥੇ ਗਈ ਸੀ ਤੇ ਉਹਨਾਂ ਨੂੰ ਅਲਾਓ ਕੀਤਾ ਗਿਆ ਸੀ ਤੇ ਉਹ ਉੱਥੇ ਪੂਰਾ ਜਾਇਜ਼ਾ ਲੈ ਕੇ ਵੀ ਆਏ ਸਨ। ਪਰ ਹੁਣ ਕਿਉਂਕਿ 3 ਮਹੀਨੇ ਪਹਿਲਾਂ ਕੈਨੇਡਾ ਨੇ ਫਾਰਮਲੀ ਪੈਲੇਸਟਾਈਨ ਨੂੰ ਰੈਕਗਨੀਸ਼ਨ ਦੇ ਦਿੱਤੀ ਹੈ UNGA ਦੇ ਸਮਿਟ ਤੋਂ ਪਹਿਲਾਂ
September,
ਯਾ ਸੋ ਇਸ ਕਰਕੇ ਹੁਣ ਗੱਲ ਇਹ ਹੋ ਰਹੀ ਹੈ ਕਿ ਕੈਨੇਡਾ ਤੇ ਇਜ਼ਰਾਈਲ ਦੀ ਜੋ ਆਪਸੀ ਰਿਲੇਸ਼ਨਸ਼ਿਪ ਹੈ ਉਹਦੇ ਵਿੱਚ ਨਿਗਾਹ ਆਇਆ। ਉਹਦਾ ਨਤੀਜਾ ਇਹ ਹੈ ਕਿ ਉਹਨਾਂ ਨੇ ਸਾਡੇ MPs ਵਾਲਾ ਇਹ ਜਿਹੜਾ ਵਫਦ ਸੀ, ਡੈਲੀਗੇਸ਼ਨ ਸੀ, ਉਹਨੂੰ ਦਾਖਲ ਨਹੀਂ ਹੋਣ ਦਿੱਤਾ ਇੱਕ ਤਰੀਕੇ ਨਾਲ। ਉਹਨਾਂ ਦੇ ਕੋਲੋਂ ਇਹ ਫਾਰਮ ਭਰਾਇਆ ਗਿਆ।
ਜਿਹੜੇ 6 ਜਣੇ ਇਸ ਜਿਹੜੇ 6 MP ਇਸ 30 ਮੈਂਬਰੀ ਡੈਲੀਗੇਸ਼ਨ ਦਾ ਹਿੱਸਾ ਸੀ, ਉਹਨਾਂ ਦੇ ਵਿੱਚੋਂ NDP ਦੀ ਜੈਨੀ ਕੁਆਨ, ਸ਼ੀ ਇਜ਼ ਦੀ ਓਨਲੀ NDP MP, ਬਾਕੀ ਸਾਰੇ ਲਿਬਰਲ MPs ਨੇ, ਜਿਨ੍ਹਾਂ ਦੇ ਵਿੱਚ ਸਰੀ ਦੇ ਫਲੀਟਵੁੱਡ ਤੋਂ ਮੈਂਬਰ ਆਫ ਪਾਰਲੀਮੈਂਟ ਗੁਰਬਖਸ਼ ਸੈਣੀ ਵੀ ਸ਼ਾਮਲ ਨੇ, ਸੋ ਉਹ ਵੀ ਇਸ ਕੰਟਿੰਜੈਂਟ ਦਾ ਹਿੱਸਾ ਸਨ।
ਇਹ ਹੁਣ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਵਫਦ ਹੈ ਇਹ ਜੋਰਡਨ ਦੇ ਵਿੱਚ ਕੁਝ ਮੀਟਿੰਗਸ ਵਗੈਰਾ ਅਟੈਂਡ ਕਰੇਗਾ ਤੇ ਫਿਰ ਵਾਪਸ ਕੈਨੇਡਾ ਆ ਜਾਏਗਾ
ਜੀ।
ਸੋ ਇਹ ਦੁਬਾਰਾ ਕੋਸ਼ਿਸ਼ ਨਹੀਂ ਹੁਣ ਕਰ ਰਹੇ ਵੈਸਟ ਬੈਂਕ ਦੇ ਵਿੱਚ ਪਹੁੰਚਣ ਦੀ ਜਾਂ ਕਿਸੇ ਤਰ੍ਹਾਂ ਦਾਖਲ ਹੋਣ ਦੀ
ਜੀ। ਬਸ ਜੀ, ਡੋਨਲਡ ਟਰੰਪ ਨੇ ਕੱਲ੍ਹ ਇੱਕ ਐਗਜੈਕਟਿਵ ਆਰਡਰ ਸਾਈਨ ਕੀਤਾ ਤੇ ਉਸ ਐਗਜੈਕਟਿਵ ਆਰਡਰ ਦੇ ਵਿੱਚ ਫੈਂਟਨਿਲ ਨੂੰ ਐਜ਼ ਅ ਵੈਪਨ ਆਫ ਮਾਸ ਡਿਸਟਰਕਸ਼ਨ ਡਿਕਲੇਅਰ ਕਰ ਦਿੱਤਾ ਗਿਆ। ਆਮ ਤੌਰ 'ਤੇ ਜਿਹੜੀ ਇਸ ਤਰ੍ਹਾਂ ਦੀ ਕੋਈ ਡੈਕਲੇਰੇਸ਼ਨ ਹੁੰਦੀ ਆ ਇਹ ਉਹਨਾਂ ਹਥਿਆਰਾਂ ਵਾਸਤੇ ਹੁੰਦੀ ਆ, ਉਸ ਤਰ੍ਹਾਂ ਦੇ ਕਿਸੇ ਇਕਵਿਪਮੈਂਟ ਵਾਸਤੇ ਹੁੰਦੀ ਹੈ ਜਿਹੜਾ ਇੱਕੋ ਸਮੇਂ ਇਹ ਕਹਿ ਲਓ ਕਿ ਵੱਡੀ ਤਬਾਹੀ ਮਚਾਉਣ ਵਾਲਾ ਹਥਿਆਰ, ਦੈਟਸ ਅ ਵੈਪਨ ਆਫ ਮਾਸ ਡਿਸਟਰਕਸ਼ਨ, ਜਿਹਦੇ ਵਿੱਚ ਕੋਈ ਜੇ ਕੋਈ ਨਿਊਕਲੀਅਰ ਵੈਪਨਸ ਨੇ ਜਾਂ ਜੇ ਕੋਈ ਕੈਮੀਕਲ ਵਾਰਫੇਅਰ ਵਾਲਾ ਵੈਪਨ ਆ, ਉਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਆਮ ਤੌਰ 'ਤੇ ਵੈਪਨ ਆਫ ਮਾਸ ਡਿਸਟਰਕਸ਼ਨ ਦੀ ਕੈਟਾਗਰੀ ਵਿੱਚ ਰੱਖਿਆ ਜਾਂਦਾ। ਪਰ ਕਿਸੇ ਨਸ਼ੀਲੇ ਪਦਾਰਥ ਨੂੰ ਵੈਪਨ ਆਫ ਮਾਸ ਡਿਸਟਰਕਸ਼ਨ ਗਰਦਾਨਿਆ ਜਾਣਾ ਅਜਿਹਾ ਪਹਿਲੀ ਵਾਰ ਹੋਇਆ। ਪਰ ਇਹਦੇ ਨਾਲ ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਅਮੈਰੀਕਨ ਅਥਾਰਟੀਜ਼ ਨੇ, ਸਪੈਸ਼ਲੀ ਜਿਹੜਾ ਪੈਂਟਗਨ ਅਮੈਰੀਕਨ ਜਿਹੜੀ ਮਿਲਟਰੀ ਆ, ਉਹਦੇ ਕੋਲ ਕਈ ਇਖਤਿਆਰ ਆ ਜਾਣਗੇ ਫੈਂਟਨਿਲ ਦੇ ਨਾਲ ਸੰਬੰਧਿਤ ਤਸਕਰੀ ਨੂੰ ਡੀਲ ਕਰਨ ਦੇ ਲਈ।
ਯਾ ਸੋ ਜਿਹੜੇ ਟੂਲਸ, ਜਿਹੜੇ ਹਥਿਆਰ ਉਹਨਾਂ ਦੇ ਕੋਲ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਵਾਸਤੇ ਹੈਗੇ ਨੇ, ਉਹੀ ਟੂਲਸ ਹੁਣ ਉਹ ਇਸਤੇਮਾਲ ਕਰ ਸਕਣਗੇ ਫੈਂਟਨਿਲ ਦੀ ਤਸਕਰੀ ਨੂੰ ਰੋਕਣ ਲਈ
ਜੀ।
ਸਾਨੂੰ ਪਤਾ ਕਿ ਸਤੰਬਰ ਤੋਂ ਅਮੈਰੀਕਨ ਐਡਮਿਨਿਸਟ੍ਰੇਸ਼ਨ ਵੱਲੋਂ ਕੈਰੇਬੀਅਨ ਦੇ ਵਿੱਚ ਅਤੇ ਪੈਸੀਫਿਕ ਓਸ਼ਨ ਦੇ ਵਿੱਚ ਇੰਟਰਨੈਸ਼ਨਲ ਵਾਟਰਸ ਦੇ ਵਿੱਚ
ਜੀ
ਕੁਝ ਬੇੜੇ, ਪਾਣੀ ਦੇ ਬੇੜੇ, ਜਿਹੜੇ ਕਿ ਇਹ ਦਾਅਵਾ ਕੀਤਾ ਜਾਂਦਾ ਅਮੈਰੀਕਨ ਐਡਮਿਨਿਸਟ੍ਰੇਸ਼ਨ ਵੱਲੋਂ ਕਿ ਉਹ ਵੈਨੇਜ਼ੁਏਲਨ ਕੋਲੰਬੀਅਨ ਡਰੱਗ ਕਾਰਟਲਸ ਨਾਲ ਸੰਬੰਧਿਤ ਨੇ
ਜੀ,
ਅਤੇ ਉਹ ਇਹਨਾਂ ਬੇੜਿਆਂ ਦੇ ਵਿੱਚ ਡਰੱਗ ਲੋਡ ਕਰਕੇ ਸਮਗਲ ਕਰ ਰਹੇ ਨੇ ਇੰਟੂ ਦਾ US
ਜੀ,
ਅਤੇ ਜਿਹਦੇ ਨਾਲ ਉਹ ਡਰੱਗ ਜਿਹੜਾ ਪੂਰੇ ਅਮਰੀਕਾ 'ਚ ਫੈਲਦਾ ਅਤੇ ਲੋਕਾਂ ਦੀਆਂ ਜਾਨਾਂ ਜਾਂਦੀਆਂ ਨੇ
ਜੀ।
ਉਹਨਾਂ ਬੇੜਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਇਹ ਸਟ੍ਰਾਈਕਸ ਦੇ ਨਾਲ, ਉਹਨਾਂ ਨੂੰ ਤਬਾਹ ਕੀਤਾ ਜਾ ਰਿਹਾ ਅਮੈਰੀਕਨ ਐਡਮਿਨਿਸਟ੍ਰੇਸ਼ਨ ਵੱਲੋਂ, ਅਤੇ ਇਹਨੂੰ ਲੈ ਕੇ ਇੰਟਰਨੈਸ਼ਨਲ ਬੈਕਲੈਸ਼ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਅਮਰੀਕਾ ਨੂੰ।
20 ਤੋਂ ਵੀ ਵੱਧ ਅਜਿਹੇ ਸ਼ਿਪਸ ਨੂੰ, ਅਜਿਹੀਆਂ ਵੈਸਲਸ ਨੂੰ ਟਾਰਗੇਟ ਕੀਤਾ ਜਾ ਚੁੱਕਾ ਇਨ ਦੀ ਕੈਰੇਬੀਅਨ ਐਜ਼ ਵੈਲ ਐਜ਼ ਇਨ ਦੀ ਪੈਸੀਫਿਕ ਓਸ਼ਨ,
ਅਤੇ 80 ਤੋਂ ਜ਼ਿਆਦਾ ਜਾਨਾਂ ਜਾ ਚੁੱਕੀਆਂ ਨੇ। ਸੋ ਇੰਟਰਨੈਸ਼ਨਲ ਬੈਕਲੈਸ਼ ਇਸ ਕਰਕੇ ਹੋ ਰਿਹਾ ਕਿ ਵੀ ਤੁਸੀਂ ਇੰਟਰਨੈਸ਼ਨਲ ਵਾਟਰਸ ਦੇ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹੋ। ਦੂਸਰਾ ਕਿ ਤੁਸੀਂ ਜੇ ਤੁਹਾਨੂੰ ਲੱਗਦਾ ਇਹ ਸਸਪੈਸ਼ਨ ਹੈ ਕਿ ਵੀ ਇਹਨਾਂ ਬੇੜਿਆਂ ਦੇ ਵਿੱਚ ਡਰੱਗ ਲੋਡਡ ਹੋ ਸਕਦਾ, ਤੇ ਤੁਸੀਂ ਇਹਨਾਂ ਨੂੰ ਰੋਕਦੇ ਕਿਉਂ ਨਹੀਂ, ਇਹਨਾਂ ਨੂੰ ਸੀਜ਼ ਕਿਉਂ ਨਹੀਂ ਕਰਦੇ,
ਇਨਸਪੈਕਟ ਕਰੋ ਜਿਹੜੇ ਬੰਦੇ ਨੇ, ਉਹਨਾਂ ਦੀ ਪੁੱਛਗਿੱਛ ਕਰੋ।
ਐਗਜੈਕਟਲੀ ਕਿ ਤੁਸੀਂ ਉਹਨਾਂ ਨੂੰ ਸਿੱਧਾ ਇਹ ਸਟ੍ਰਾਈਕ ਕਰਕੇ ਤੁਸੀਂ ਉਹਨਾਂ ਨੂੰ ਤਬਾਹੀ ਕਰ ਦਿੰਦੇ ਹੋ, ਮੁੜ ਕੇ ਫਿਰ ਕੋਈ ਬਹੁਤੇ ਪੁਖਤਾ ਪ੍ਰਮਾਣ ਵੀ ਨਹੀਂ ਬਚਦੇ ਕਿ ਇਹਦੇ ਵਿੱਚ ਡਰੱਗ ਸੀ ਕਿ ਨਹੀਂ ਸੀ, ਜਿਹੜੇ ਲੋਕ ਇਹਦੇ ਵਿੱਚ ਸਵਾਰ ਸਨ ਉਹ ਡਰੱਗ ਸਮਗਲਰ ਵੀ ਸੀਗੇ ਕਿ ਨਹੀਂ ਸੀਗੇ, ਕਿਹੜੇ ਦੇਸ਼ ਨਾਲ ਸੰਬੰਧਿਤ ਸਨ, ਕਿਹੜੇ ਕਾਰਟਨ ਨਾਲ ਸੰਭਾਵੀ ਤੌਰ ਤੇ ਸੰਬੰਧਿਤ ਸਨ ਜਾਂ ਨਹੀਂ ਸਨ। ਸੋ ਇਸ ਕਰਕੇ ਇਹਨਾਂ ਦਾ ਇਹ ਕਾਫੀ ਜ਼ਿਆਦਾ ਮੁਖਾਲਫਤ ਹੋ ਰਹੀ ਸੀ, ਜਿਹਦੇ ਜਵਾਬ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਵਾਸ ਡਬਲਿੰਗ ਡਾਊਨ। ਇਹ ਤਾਂ ਇਹ ਕਹਿ ਰਹੇ ਸੀ ਵੀ ਜੇ ਲੋੜ ਪਈ ਤਾਂ ਵੈਨੇਜ਼ੁਏਲਾ ਵਿੱਚ, ਕੋਲੰਬੀਆ ਵਿੱਚ, ਈਵਨ ਮੈਕਸੀਕੋ ਦੇ ਵਿੱਚ ਜੇਕਰ ਸਾਨੂੰ ਲੈਂਡ ਸਟ੍ਰਾਈਕਸ ਵੀ ਕਰਨੀਆਂ ਪੈਂਦੀਆਂ ਨੇ, ਕੋਈ ਲੈਂਡ ਅਟੈਕ ਵੀ ਕਰਨਾ ਪੈਂਦਾ, ਮਤਲਬ ਮਿਲਟਰੀ ਨੂੰ ਭੇਜਣਾ ਪੈਂਦਾ, ਕੋਈ ਜੰਗ ਛੇੜਨੀ ਪੈਂਦੀ, ਹਾਂ ਅਸੀਂ ਉਹਨਾਂ ਦੇ ਨਾਲ ਉਹ ਕਰਨ ਲਈ ਵੀ ਤਿਆਰ ਹਾਂ। ਇਸ ਤਰ੍ਹਾਂ ਦੀਆਂ ਧਮਕੀਆਂ ਮੈਕਸੀਕੋ ਬਾਰੇ, ਨਾਰਥ ਅਮੈਰੀਕਨ ਮਤਲਬ ਤੁਹਾਡਾ ਜਿਹੜਾ 3 Amigos ਦੇ ਵਿੱਚੋਂ ਇੱਕ ਮੁਲਕ ਮੈਕਸੀਕੋ, ਉਹਦੇ ਬਾਰੇ ਡੋਨਲਡ ਟਰੰਪ ਨੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ। ਤੇ ਸਾਨੂੰ ਪਤਾ ਕਿ ਜਿਹੜੀਆਂ ਟੈਰਿਫਸ ਲਗਾਈਆਂ ਸਭ ਤੋਂ ਪਹਿਲਾਂ ਕੈਨੇਡਾ ਤੇ ਮੈਕਸੀਕੋ ਤੇ, ਉਹ ਵੀ ਫੈਂਟਨਲ ਦੇ ਕਰਕੇ ਹੀ ਲਗਾਈਆਂ
ਸੀ, ਉਹਦਾ ਹਵਾਲਾ ਹਾਂ ਫੈਂਟਨਲ ਦੇ ਆਧਾਰ ਤੇ ਟੈਰਿਫ ਸੀਗੇ,
25% ਵਾਲੀ ਟੈਰਿਫ ਨੂੰ ਆਪਾਂ ਪਹਿਲਾਂ ਫੈਂਟਨਲ ਟੈਰਿਫ ਹੀ ਕਹਿੰਦੇ ਰਹੇ
ਜੀ ਜੀ।
ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦਿਆਂ ਹੋਇਆ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਜਿਹੜਾ ਕਦਮ ਕੱਲ੍ਹ ਚੁੱਕਿਆ ਕਿ ਉਹਨਾਂ ਨੇ ਐਗਜੈਕਟਿਵ ਆਰਡਰ ਸਾਈਨ ਕੀਤਾ ਅਤੇ ਇਹਨੂੰ ਹੁਣ WMD ਦਾ ਵੈਪਨ ਆਫ ਮਾਸ ਡਿਸਟਰਕਸ਼ਨ ਦਾ ਉਹਨਾਂ ਨੇ ਦਰਜਾ ਦੇ ਦਿੱਤਾ ਅਤੇ ਇਹਦੇ ਨਾਲ ਅਸੋ ਜਿਹੜੇ ਪਾਣੀ ਦੇ ਜਿਹੜੇ ਵਿਹੜੇ ਨੇ ਜਿਹੜੇ ਜਿਹਨਾਂ ਦੇ ਉੱਤੇ ਹਮਲੇ ਕਰ ਰਹੇ ਨੇ ਉਹਨਾਂ ਉਹ ਉਸ ਆਪਣੀ ਕਾਰਵਾਈ ਨੂੰ ਡਿਫੈਂਡ ਕਰਨ ਵਾਸਤੇ ਵੀ ਅਮੈਰੀਕਨ ਐਡਮਿਨਿਸਟ੍ਰੇਸ਼ਨ ਨੂੰ ਜ਼ਿਆਦਾ ਟੂਲਸ ਮਿਲ ਜਾਣਗੇ, ਉਹਨੂੰ ਇਹ ਕਹਿ ਲਓ ਕਿ ਇੱਕ ਲੀਗਲ ਆਥੋਰਾਈਜੇਸ਼ਨ ਇੱਕ ਤਰੀਕੇ ਦੀ ਇਹ ਦੇਣ ਦੀ ਕੋਸ਼ਿਸ਼ ਹੈ।
ਐਂਡ ਦੂਜਾ ਪਹਿਲੂ ਇਹ ਹੈ ਵਾਸੂ ਜੀ ਕਿ ਅਜੇ ਤੱਕ ਨਾ ਜਿਹੜਾ ਫੈਂਟਨਲ ਨਾਲ ਰਿਲੇਟਡ ਕ੍ਰਾਈਸਿਸ ਆ ਉਹਨੂੰ ਪਬਲਿਕ ਹੈਲਥ ਦੇ ਕ੍ਰਾਈਸਿਸ ਵਜੋਂ ਇੱਥੇ ਨੌਰਥ ਅਮਰੀਕਾ ਦੇ ਵਿੱਚ ਦੇਖਿਆ ਜਾ ਰਿਹਾ। ਅਸੀਂ BC ਦੇ ਵਿੱਚ ਵੀ ਦੇਖਿਆ ਨਾ ਵੀ ਇਹਨੂੰ ਤੁਸੀਂ ਕ੍ਰਿਮੀਨਲ ਮੈਟਰ ਵਾਂਗੂ ਨਾ ਵੇਖੋ, ਇਹ ਪਬਲਿਕ ਹੈਲਥ ਦਾ ਕ੍ਰਾਈਸਿਸ ਹੈ, ਇਹਨੂੰ ਅਸੀਂ ਹੈਲਥ ਵਾਲੇ ਪੁਆਇੰਟ ਆਫ ਵਿਊ ਤੋਂ ਨਜਿੱਠੀਏ। ਪਰ ਹੁਣ ਡੋਨਲਡ ਟਰੰਪ ਵੱਲੋਂ ਇਹ ਐਗਜੈਕਟਿਵ ਆਰਡਰ ਸਾਈਨ ਕਰਨ ਤੋਂ ਬਾਅਦ ਮਤਲਬ ਇਹ ਕਿ ਫੈਂਟਨਲ ਨੂੰ ਉਹ ਇੱਕ ਨੈਸ਼ਨਲ ਸਿਕਿਉਰਿਟੀ ਥ੍ਰੈਟ ਵਜੋਂ ਦੇਖ ਰਹੇ ਨੇ, ਇਸੇ ਕਰਕੇ ਫੈਂਟਨਲ ਖਿਲਾਫ਼ ਹੁਣ ਕੋਈ ਵੀ ਕਾਰਵਾਈ ਕਰਨ ਵਾਸਤੇ ਜਿਹੜੀ US ਮਿਲਟਰੀ ਆ ਉਹਨੂੰ ਵੀ ਜਿਹੜੀ ਆਥੋਰਾਈਜੇਸ਼ਨ ਆ ਉਹ ਮਿਲ ਜਾਣੀ ਆ, ਮਿਲ ਗਈ ਆ ਆਫਟਰ ਦਿਸ ਐਗਜੈਕਟਿਵ ਆਰਡਰ। ਸੋ ਇਹ ਵੀ ਜਿਹੜੀ ਵੱਡੀ ਤਬਦੀਲੀ ਆ ਜਿਹੜੀ ਡੋਨਲਡ ਟਰੰਪ ਵੱਲੋਂ ਕੀਤੀ ਗਈ ਆ। ਵਾਸੂ ਜੀ ਇਸ ਹਫ਼ਤੇ ਜਾਂ ਇਟ ਵਾਜ਼ ਲੇਟ ਲਾਸਟ ਵੀਕ, ਇਸ ਹਫ਼ਤੇ ਹਲੇ ਟਿਊਜ਼ਡੇ ਹੀ ਤਾਂ ਹੋਇਆ ਅਜੇ, ਲੇਟ ਲਾਸਟ ਵੀਕ ਦੀ ਗੱਲ ਹੈ, ਖ਼ਬਰ ਇਹ ਆਉਂਦੀ ਹੈ ਜਦੋਂ ਕਿ ਇੱਕ ਕੈਨੇਡੀਅਨ ਜਿਹੜਾ ਇੰਟੈਲੀਜੈਂਸ ਅਫਸਰ ਸੀਗਾ ਮਿਲਟਰੀ ਦਾ, ਮਾਸਟਰ ਵਾਰੰਟ ਆਫਿਸਰ ਮੈਥਿਊ ਰੋਬਾਰ, ਕਿ ਉਹਦੇ ਉੱਪਰ ਚਾਰਜਿਸ ਲੱਗੇ ਨੇ ਜਾਸੂਸੀ ਕਰਨ ਦੇ ਕਿ ਉਹਨੇ ਕਿਸੇ ਵਿਦੇਸ਼ੀ ਵਿਅਕਤੀ ਨਾਲ ਜਾਂ ਕਿਸੇ ਵਿਦੇਸ਼ੀ ਏਜੰਸੀ ਨਾਲ ਖੁਫੀਆ ਜਾਣਕਾਰੀ ਸਾਂਝੀ ਕੀਤੀ ਆ। ਉਹਦੇ ਬਾਰੇ ਅਸੀਂ ਜਦੋਂ ਡਿਟੇਲ 'ਚ ਪਿਛਲੇ ਹਫ਼ਤੇ ਗੱਲ ਕੀਤੀ ਸੀ ਕਿ ਬਹੁਤੀਆਂ ਅਜੇ ਇਹ ਵੇਰਵੇ ਨਹੀਂ ਅਜੇ ਪਤਾ ਲੱਗੇ ਕਿ ਕਿਹੜੇ ਮੁਲਕ ਦੇ ਨਾਲ ਜਾਂ ਕਿਹੜੀ ਏਜੰਸੀ ਦੇ ਨਾਲ ਇਹ ਖੁਫੀਆ ਜਾਣਕਾਰੀ ਸਾਂਝੀ ਕੀਤੀ ਗਈ ਆ, ਨੇਚਰ ਆਫ ਦੈਟ ਇਨਫੋਰਮੇਸ਼ਨ ਕਿਹੋ ਜਿਹਾ ਸੀ। ਹੁਣ ਵਾਸੂ ਜੀ ਸੂਤਰਾਂ ਦੇ ਹਵਾਲੇ ਤੋਂ ਇੱਕ ਇਹ ਜਿਹੜੀ ਜਾਣਕਾਰੀ ਹੈ ਗਲੋਬ ਐਂਡ ਮੇਲ ਜਿਹੜਾ ਰਾਸ਼ਟਰੀ ਅਖਬਾਰ ਆ ਉਹਨਾਂ ਵੱਲੋਂ ਪਬਲਿਸ਼ ਕੀਤੀ ਗਈ ਆ। ਉਹਨਾਂ ਨੇ ਕਿਹਾ ਕਿ ਜਿਹੜੀ ਇਹ ਇਨਫੋਰਮੇਸ਼ਨ ਇਸ ਅਫਸਰ ਨੇ ਸ਼ੇਅਰ ਕੀਤੀ ਸੀ ਇਹ ਯੂਕਰੇਨ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਅਤੇ ਇਸ ਅਫਸਰ ਦਾ ਮੰਨਣਾ ਇਹ ਸੀ ਕਿ ਇਹ ਸੈਂਸਿਟਿਵ ਇਨਫੋਰਮੇਸ਼ਨ ਨੂੰ ਸ਼ੇਅਰ ਕਰਕੇ ਉਹ ਯੂਕਰੇਨ ਦੇ ਹੀ ਮਦਦ ਕਰ ਰਹੇ ਨੇ ਰਸ਼ੀਆ ਦਾ ਮੁਕਾਬਲਾ ਕਰਨ ਦੇ ਲਈ, ਜੋ ਕਿ ਇਸ ਵੇਲੇ ਕੈਨੇਡਾ ਦੀ ਪੋਲਿਸੀ ਵੀ ਹੈ, ਪਰ ਇਹਨਾਂ ਨੇ ਪ੍ਰੋਟੋਕਾਲ ਨੂੰ ਤੋੜਦੇ ਹੋਏ ਜਿਹੜੀ ਉਹ ਜਾਣਕਾਰੀ ਸਾਂਝੀ ਕੀਤੀ ਉਸ ਕਰਕੇ ਘੜੀਕੀ 'ਚ ਫਸ ਗਏ ਨੇ।
ਯਾ ਸੋ ਕੱਲ੍ਹ ਮਿਲਟਰੀ ਕੋਰਟ ਦੇ ਵਿੱਚ ਇੱਕ ਬੜੀ ਬਰੀਫ ਹੀਅਰਿੰਗ ਸੀ, ਬਹੁਤ ਇੱਕ ਘੱਟ ਸਮੇਂ ਵਾਸਤੇ ਇਹ ਅਦਾਲਤ ਦੇ ਸਾਹਮਣੇ ਉੱਥੇ ਪਹੁੰਚੇ ਮਿਲਟਰੀ ਕੋਰਟ ਦੇ ਵਿੱਚ
ਜੀ,
ਪਰ ਉਹਨਾਂ ਪ੍ਰੋਸੀਡਿੰਗਸ ਦੌਰਾਨ ਵੀ ਇਹ ਮੈਂਸ਼ਨ ਨਹੀਂ ਕੀਤਾ ਗਿਆ ਕਿ ਫੋਰਨ ਐਂਟੀ ਕਿਹੜਾ ਮੁਲਕ ਹੈ ਜਾਂ ਕਿਹੜੇ ਮੁਲਕ ਦਾ ਕੋਈ ਵਿਅਕਤੀ ਹੈ। ਸੂਤਰਾਂ ਨੇ ਇਹ ਦੱਸਿਆ ਮੀਡੀਆ ਨੂੰ ਕਿ ਵੀ ਉਹ ਸੰਭਾਵੀ ਤੌਰ ਤੇ ਯੂਕਰੇਨ ਦੀ ਗੱਲ ਹੋ ਰਹੀ ਹੈ ਕਿ ਯੂਕਰੇਨ ਨੂੰ ਇਹ ਜਾਣਕਾਰੀ ਸਾਂਝੀ ਕਰ ਰਹੇ ਸਨ। ਹੁਣ ਇਹਦੇ 'ਚ ਸਮਝ ਆਉਂਦੀ ਹੈ ਵਿਜੇ ਜੀ ਕਿ ਪਹਿਲਾਂ ਇਸ ਮਾਮਲੇ ਨੂੰ ਜੋੜ ਕੇ ਦੇਖਿਆ ਜਾ ਰਿਹਾ ਸੀ ਜੈਫਰੀ ਡਲਾਇਲ ਦੇ ਮਾਮਲੇ ਦੇ ਨਾਲ
ਜੀ,
ਕਿ ਜਿਹੜਾ
212 ਵਾਲਾ ਮਾਮਲਾ
212 ਦੇ ਵਿੱਚ ਚਾਰਜਸ ਲੱਗੇ ਸਨ ਕਿ ਰਸ਼ੀਆ ਦੇ ਨਾਲ ਇਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਸ ਤੋਂ ਬਾਅਦ ਇਹਨਾਂ ਦੇ ਖਿਲਾਫ਼ ਕਾਰਵਾਈ ਹੋਈ ਸੀ, ਹੀ ਵਾਸ ਸੈਂਟੈਂਸ ਟੂ 20 ਈਅਰਸ ਇਨ ਪ੍ਰਿਜ਼ਨ
ਜੀ।
ਕੱਲ੍ਹ ਵਾਲੀ ਜਿਹੜੀ ਹੀਅਰਿੰਗ ਸੀ ਇਹਦੇ ਵਿੱਚ ਮਿਲਟਰੀ ਪ੍ਰੋਸੀਕਿਊਟਰ ਨੇ ਵੀ ਅਤੇ ਡਿਫੈਂਸ ਨੇ ਵੀ ਇਹ ਗੱਲ ਕਹੀ ਕਿ ਇਹ ਦੋਨੋਂ ਮਾਮਲੇ ਬੜੇ ਅਲੱਗ ਅਲੱਗ ਨੇ, ਵੀ ਇਹ ਜਿਹੜਾ ਇਹ ਵਾਲਾ ਮਾਮਲਾ ਹੈ ਮੈਥਿਊ ਰੋਬਾਰ ਵਾਲਾ ਵੀ ਉਨਾ ਜ਼ਿਆਦਾ ਇਹ ਸੀਰੀਅਸ ਮਾਮਲਾ ਨਹੀਂ ਹੈ
ਜੀ,
ਕਿ ਇਹਦੇ ਨਾਲ ਨੈਸ਼ਨਲ ਸਿਕਿਉਰਿਟੀ ਨੂੰ ਇੰਨਾ ਜ਼ਿਆਦਾ ਕੋਈ ਖਤਰਾ ਨਹੀਂ ਹੈ। ਇਹ ਜਿਹੜਾ ਮਾਮਲਾ ਵਿਜੇ ਜੀ ਇਹ ਸਮਝ ਆ ਰਹੀ ਹੈ ਕਿ ਇਟਸ ਮੋਰ ਆਫ ਅ ਮੈਟਰ ਆਫ ਇਨਸਬੋਰਡੀਨੇਸ਼ਨ
ਜੀ,
ਕਿ
ਹੁਕਮਦੁਲੀ
ਹਾਂ ਕਿ ਇਹਨਾਂ ਨੇ ਜਿਹੜੇ ਸੀਨੀਅਰ ਆਫੀਸ਼ਲ ਸਨ ਉਹਨਾਂ ਨੇ ਇਹਨਾਂ ਨੂੰ ਰੋਕਿਆ ਸੀ, ਉਹਨਾਂ ਦੀ ਆਥੋਰਾਈਜੇਸ਼ਨ ਨਹੀਂ ਸੀ ਮੈਥਿਊ ਰੋਬਾਰ ਦੇ ਕੋਲ ਟੂ ਸ਼ੇਅਰ ਦੈਟ ਇਨਫੋਰਮੇਸ਼ਨ ਵਿਦ ਅ ਫੋਰਨ ਐਂਟੀ ਔਰ ਟੂ ਹੈਵ ਰਿਲੇਸ਼ਨਸ਼ਿਪ ਵਿਦ ਅ ਫੋਰਨ ਐਂਟੀ, ਪਰ ਉਸ ਇਹਨਾਂ ਨੂੰ ਕਈ ਵਾਰੀ ਡਾਇਰੈਕਸ਼ਨਸ ਵੀ ਦਿੱਤੀਆਂ ਗਈਆਂ ਕਿ ਤੁਸੀਂ ਇਸ ਤਰ੍ਹਾਂ ਇਹ ਜਾਣਕਾਰੀ ਸਾਂਝੀ ਨਹੀਂ ਕਰਨੀ, ਪਰ ਉਹਦੇ ਬਾਵਜੂਦ ਇਹਨਾਂ ਨੂੰ ਲੱਗਦਾ ਸੀ ਕਿ ਇਹ ਦੇਸ਼ ਹਿੱਤ ਵਿੱਚ ਕੰਮ ਕਰ ਰਹੇ ਨੇ ਅਤੇ ਇਹ ਜਾਣਕਾਰੀ ਸਾਂਝੀ ਵਗੈਰਾ ਕਰਦੇ ਰਹੇ।
ਇਹ ਗੱਲ ਕਲੀਅਰ ਹੋਈ ਹੈ ਵੀ ਇਹਦੇ ਵਿੱਚ ਕੋਈ ਫਾਈਨੈਂਸ਼ੀਅਲ ਮੋਟਿਵ ਨਹੀਂ ਸੀ, ਇਹਨਾਂ ਨੇ ਕੋਈ ਪੈਸੇ ਲੈ ਕੇ ਇਹ ਜਾਣਕਾਰੀ ਨਹੀਂ ਦਿੱਤੀ, ਸਗੋਂ ਜਿਵੇਂ ਲਾਈਕ ਯੂ ਆਲਰੇਡੀ ਸੈਡ ਕਿ ਜਿਹੜੇ ਇਹਨਾਂ ਨੂੰ ਹੁਕਮ ਦਿੱਤੇ ਗਏ ਸੀ ਉਹਨਾਂ ਹੁਕਮਾਂ ਦੀ ਉਹਨਾਂ ਹੁਕਮਾਂ ਤੋਂ ਉਲਟ ਜਾ ਕੇ ਇਹਨਾਂ ਨੇ ਸਿਰਫ ਔਨ ਹਿਜ਼ ਓਨ ਕੁਝ ਐਕਸ਼ਨ ਅਜਿਹੇ ਕੀਤੇ। ਫੋਰ ਐਗਜ਼ਾਮਪਲ ਇਹ ਦੱਸਿਆ ਗਿਆ ਕਿ ਸਤੰਬਰ 2024 ਦੇ ਵਿੱਚ ਇਹਨਾਂ ਨੇ ਹੀ ਟਰੈਵਲਡ ਅਬਰੋਡ ਅਤੇ ਇਹਨਾਂ ਨੇ ਕੋਈ ਅਨਔਥੋਰਾਈਜ਼ਡ ਮੀਟਿੰਗਸ ਉੱਥੇ ਕੀਤੀਆਂ ਅਤੇ ਉਹਦੇ ਬਾਰੇ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਤਾਂ ਇਹਨਾਂ ਨੇ ਝੂਠ ਬੋਲ ਦਿੱਤਾ। ਉਹਦੇ ਫਿਰ ਜਦੋਂ ਇਹਨਾਂ ਦੇ ਘਰ ਦੀ ਅਤੇ ਦਫ਼ਤਰ ਦੀ ਤਲਾਸ਼ੀ ਲਈ ਗਈ, ਜਦੋਂ ਇਹਨਾਂ ਦੇ ਡੈਸਕ ਦੀ ਤਲਾਸ਼ੀ ਲਈ ਗਈ, ਉੱਥੋਂ ਉਹ ਵਾਲੀ ਸੈਂਸਿਟਿਵ ਇਨਫੋਰਮੇਸ਼ਨ ਮਿਲ ਗਈ ਜਿਹੜੀ ਕਿ ਉਸ ਸਥਿਤੀ ਦੇ ਵਿੱਚ ਇਹਨਾਂ ਕੋਲ ਨਹੀਂ ਸੀ ਹੋਣੀ ਚਾਹੀਦੀ।
ਯਾ ਸੋ ਤਲਾਸ਼ੀਆਂ ਵਗੈਰਾ ਹੋਈਆਂ ਅਤੇ ਕਾਫ਼ੀ ਦੇਰ ਤੋਂ ਇਹਨਾਂ ਦੇ ਖਿਲਾਫ਼ ਕਾਰਵਾਈ ਚੱਲ ਰਹੀ ਸੀ
ਜੀ,
ਅਤੇ ਇਹਨਾਂ ਨੂੰ ਪਹਿਲਾਂ ਇੱਕ ਵਾਰੀ ਅਰੈਸਟ ਵੀ ਕੀਤਾ ਗਿਆ, ਉਸ ਤੋਂ ਬਾਅਦ ਰਿਲੀਜ਼ ਕਰ ਦਿੱਤਾ ਗਿਆ ਬੜੀਆਂ ਸਟ੍ਰਿਕਟ ਕੰਡੀਸ਼ਨਸ 'ਤੇ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਦੋਨੋਂ ਪਾਸਪੋਰਟਸ, ਰੈਗੂਲਰ ਪਾਸਪੋਰਟ ਵੀ ਅਤੇ ਸਪੈਸ਼ਲ ਗਵਰਨਮੈਂਟ ਪਾਸਪੋਰਟ ਵੀ, ਦੋਨੋਂ ਸਰੈਂਡਰ ਕਰੋ ਕਿਸੇ ਤੁਸੀਂ ਫੋਰਨ ਐਂਟੀਟੀ ਦੇ ਨਾਲ। ਸੋ ਬੇਸਿਕਲੀ ਯੂਕਰੇਨੀਅਨ ਐਂਟੀਟੀ ਦੇ ਨਾਲ ਤੁਸੀਂ ਰਿਲੇਸ਼ਨਸ਼ਿਪ ਨਹੀਂ ਰੱਖਣੀ, ਕੋਈ ਉਹਨਾਂ ਦੇ ਨਾਲ ਕਮਿਊਨੀਕੇਸ਼ਨ ਨਹੀਂ ਰੱਖਣਾ। ਫਿਰ ਇਹਨਾਂ ਨੂੰ ਅਕਤੂਬਰ 2025 ਦੇ ਵਿੱਚ ਹੀ ਵਾਸ ਟੇਕਨ ਇਨ ਟੂ ਕਸਟਡੀ। ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਰਿਪੋਰਟਸ ਸਬਮਿਟ ਕਰੋ ਲਿਖ ਕੇ ਕਿ ਜਿਹੜੀ ਤੁਹਾਡੀਆਂ ਇੰਟਰੈਕਸ਼ਨਸ ਕਿਹੜੀਆਂ ਕਿਹੜੀਆਂ ਹੋਈਆਂ ਨੇ ਵਿਦ ਫੋਰਨ ਐਂਟੀਟੀ। ਸੋ ਯੂਕਰੇਨੀਅਨ ਕੋਈ ਵਿਅਕਤੀ ਆ, ਕੋਈ ਏਜੰਟ ਆ ਜਿਹਨੂੰ ਫੋਰਨ ਐਂਟੀਟੀ ਕਿਹਾ ਜਾ ਰਿਹਾ ਸੰਭਾਵੀ ਤੌਰ 'ਤੇ, ਵੀ ਤੁਸੀਂ ਜਿਹੜੀਆਂ ਤੁਹਾਡੀਆਂ ਇੰਟਰੈਕਸ਼ਨਸ ਹੋਈਆਂ ਨੇ ਉਸ ਵਿਅਕਤੀ ਨਾਲ, ਉਹਨਾਂ ਦਾ ਪੂਰਾ ਤੁਸੀਂ ਹਵਾਲਾ ਦਿਓ। ਅਤੇ ਇਹ ਉਹਨਾਂ 'ਤੇ ਦੋਸ਼ ਲੱਗਦਾ ਕਿ ਉਹਨਾਂ ਨੇ ਇਹਨਾਂ ਰਿਪੋਰਟਸ ਦੇ ਵਿੱਚ ਝੂਠ ਬੋਲਿਆ,
ਝੂਠ ਬੋਲਿਆ,
ਹੀ ਲਾਈਡ ਇਨ ਦੋਸ ਰਿਪੋਰਟਸ। ਅਤੇ ਫਿਰ ਉਸ ਤੋਂ ਬਾਅਦ ਇਹਨਾਂ ਦੇ ਖਿਲਾਫ਼ ਵਾਰੰਟਸ ਵਗੈਰਾ ਹਾਸਲ ਕੀਤੇ ਗਏ ਇਹਨਾਂ ਦੇ ਘਰ ਅਤੇ ਨੈਸ਼ਨਲ ਡਿਫੈਂਸ ਹੈੱਡਕੁਆਰਟਰਸ ਦੇ ਵਿੱਚ, ਇਹਨਾਂ ਦੇ ਆਫਿਸ, ਇਹਨਾਂ ਦੇ ਡੈਸਕ ਦੇ ਉੱਤੇ ਕਹਿੰਦੇ ਕਲਾਸੀਫਾਈਡ ਇਨਫੋਰਮੇਸ਼ਨ ਉੱਥੋਂ
ਜ਼ਬਤ ਜਾਣਕਾਰੀ ਆ।
ਸੋ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਨੇ
ਵਾਸੂ ਜੀ। 2007 ਤੋਂ ਮੈਥਿਊ ਰੋਬਾਰ ਇਹ ਬੜੇ ਵੈਟਰਨ ਇੰਟੈਲੀਜੈਂਸ ਆਪਰੇਟਰ ਨੇ, ਮਤਲਬ 17-18 ਸਾਲ ਹੋ ਗਏ ਇਹਨਾਂ ਨੂੰ ਇਸ ਤਰ੍ਹਾਂ ਕਾਊਂਟਰ ਇੰਟੈਲੀਜੈਂਸ ਦੇ ਵਿੱਚ ਕੰਮ ਕਰਦੇ ਹੋਏ।
2007 ਤੋਂ ਪਹਿਲਾਂ ਇੰਟੈਲੀਜੈਂਸ ਆਫਿਸਰ ਸਨ
ਜੀ,
ਅਤੇ ਫਿਰ ਉਸ ਤੋਂ ਬਾਅਦ ਸਿੰਸ 2019 ਹੀ ਇਜ਼ ਬੀਨ ਵਰਕਿੰਗ ਐਜ਼ ਕਾਊਂਟਰ ਇੰਟੈਲੀਜੈਂਸ।
ਕਾਊਂਟਰ ਇੰਟੈਲੀਜੈਂਸ ਜੀ। ਅਤੇ ਸੋ ਬੇਸਿਕਲੀ ਇਹਨਾਂ ਦੇ ਖਿਲਾਫ਼ ਗੱਲ ਇੱਕ ਇਹ ਵੀ ਜਾਂਦੀ ਹੈ ਨਾ ਕਿ ਇੱਦਾਂ ਹੋਵੇ ਕੋਈ ਨਵਾਂ ਅਫਸਰ ਹੋਵੇ ਵੀ ਉਹਨੂੰ ਪਤਾ ਨਹੀਂ ਸੀ ਇੱਕ ਪ੍ਰੋਟੋਕਾਲ ਕੀ ਆ, ਇਸ ਕਰਕੇ ਉੱਥੋਂ ਅਣਗਹਿਲੀ ਹੋ ਗਈ, ਇਹੋ ਜਿਹੀ ਗੱਲ ਵੀ ਕੋਈ ਨਹੀਂ ਸੀ, ਹੀ ਵਾਜ਼ ਵੈਰੀ ਵੈਲ ਅਵੇਅਰ। ਇੱਕ ਦੂਜਾ ਜਿਹੜਾ ਇਹਦੇ ਵਿੱਚ ਪ੍ਰੋਬਲਮ ਇਹ ਬਣਦੀ ਆ, ਕੈਨੇਡਾ ਦੇਖੋ ਹੈਗਾ ਫਾਈਵ ਆਈਜ਼ ਅਲਾਇੰਸ ਦਾ ਮੈਂਬਰ, ਜਿਹਦੇ ਵਿੱਚ ਕਿ ਵਾਸੂ ਜੀ US, UK, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਕੈਨੇਡਾ ਉਹਦਾ ਹਿੱਸਾ ਨੇ। ਹੁਣ ਜੇ ਤੁਹਾਡਾ ਕੈਨੇਡੀਅਨ ਅਧਿਕਾਰੀ ਕੋਈ ਇਸ ਤਰ੍ਹਾਂ ਜਾਣਕਾਰੀ ਨੂੰ, ਖੁਫੀਆ ਜਾਣਕਾਰੀ ਨੂੰ ਭਾਵੇਂ ਕਿਸੇ ਅਜਿਹੇ ਮੁਲਕ ਦੇ ਨਾਲ ਸ਼ੇਅਰ ਕਰ ਰਿਹਾ ਜਿਹਦੀ ਤੁਸੀਂ ਵੀ ਸੁਰੱਖਿਆ ਕਰਨ ਵਾਸਤੇ ਉਹਦੇ ਪਿੱਛੇ ਖੜ੍ਹੇ ਹੋ, ਪਰ ਪ੍ਰੋਟੋਕਾਲ ਦੀ ਉਲੰਘਣਾ ਕੈਨੇਡਾ ਵਾਸਤੇ ਇਸ ਕਰਕੇ ਵੀ ਸਮੱਸਿਆ ਬਣ ਸਕਦੀ ਹੈ ਕਿ ਜਿਹੜੇ ਬਾਕੀ ਦੇ ਫਾਈਵ ਆਈਜ਼ ਅਲਾਇੰਸ ਦੇ ਬਾਕੀ 4 ਮੁਲਕ ਨੇ ਉਹ ਵੀ ਸੋਚਣਗੇ ਵੀ ਕੈਨੇਡਾ ਨਾਲ ਜਾਣਕਾਰੀ ਸਾਂਝੀ ਕਰੀਏ ਜਾਂ ਨਾ, ਕਿਤੇ ਜੇ ਯੂਕਰੇਨ ਨੂੰ ਇਨਫੋਰਮੇਸ਼ਨ ਲੀਕ ਹੋ ਸਕਦੀ ਹੈ ਕਿਸੇ ਹੋਰ ਪਾਸੇ ਵੀ ਲੀਕ ਹੋ ਸਕਦੀ ਹੈ।
ਕਿ ਤੁਹਾਡੇ ਆਪਣੇ ਹੀ ਇੰਟੈਲੀਜੈਂਸ ਆਫਿਸਰ ਤੁਹਾਡੀ ਆਪਣੀ ਗੱਲ ਨਹੀਂ ਮੰਨਦੇ
ਜੀ, ਬਿਲਕੁਲ ਤੁਹਾਡੇ ਕਹਿਣੇ 'ਚ ਨਹੀਂ ਹੈਗੇ। ਸੋ ਇਹ ਸਾਰੀ ਕਹਾਣੀ ਉੱਧਰ ਹੈ, ਬਾਕੀ ਅਜੇ ਇਹਦੇ ਵਿੱਚੋਂ ਹੋਰ ਕਈ ਇਹ ਸਾਰੀ ਸੂਤਰਾਂ ਦੇ ਹਵਾਲੇ ਤੋਂ ਰਿਪੋਰਟਿੰਗ ਆ ਬਣ ਸਕੇ। ਇਹ ਕੋਈ ਕਿਉਂਕਿ ਇਹ ਮਿਲਟਰੀ ਐਕਟ ਦੇ ਅਧੀਨ ਲੱਗੇ ਚਾਰਜਸ ਨੇ।
ਜਿਹੜੀ ਗੱਲ ਹੈ ਕਿ ਯੂਕਰੇਨ ਵਿੱਚ ਇਨਵੋਲਵਡ ਹੈ ਕਿ ਨਹੀਂ, ਦੈਟ ਐਲੀਮੈਂਟ ਉਹ ਸੂਤਰਾਂ ਦੇ ਹਵਾਲੇ ਤੋਂ ਆ
ਜੀ।
ਬਾਕੀ ਜਿਹੜੀ ਸਾਰੀ ਰਿਪੋਰਟਿੰਗ ਹੈ ਇਹ ਸਾਰੀ ਕੱਲ੍ਹ ਜਦੋਂ ਕੋਰਟ ਦੇ ਵਿੱਚ ਹੀਅਰਿੰਗ ਹੋਈ ਹੈ
ਉਹਦੇ ਵਿੱਚ
ਡਿਫੈਂਸ ਅਤੇ ਪ੍ਰੋਸੀਕਿਊਟਰ ਵੱਲੋਂ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ
ਗਈ ਹੈ ਜੀ। ਬਸ ਜੀ ਕੁਇਕਲੀ ਯੂਕਰੇਨ ਦੀ ਗੱਲ ਜੇ ਕਰ ਹੀ ਰਹੇ ਹਾਂ, ਕੈਨੇਡਾ ਵੱਲੋਂ ਯੂਕਰੇਨ ਨੂੰ ਅੱਜ $50 million ਮੁਹੱਈਆ ਕਰਵਾਉਣ ਦੀ ਅਨਾਊਂਸਮੈਂਟ ਕੀਤੀ ਗਈ ਹੈ। ਡਿਫੈਂਸ ਮਿਨਿਸਟਰ ਡੇਵਿਡ ਮੈਗਿੰਟੀ ਵੱਲੋਂ ਜਿਹੜੀ ਇਹ ਅਨਾਊਂਸਮੈਂਟ ਆ ਅੱਜ ਕੀਤੀ ਗਈ ਹੈ ਡਿਊਰਿੰਗ ਦ 32nd ਮੀਟਿੰਗ ਆਫ ਦੀ ਯੂਕਰੇਨ ਡਿਫੈਂਸ ਕੰਟੈਕਟ ਗਰੁੱਪ। ਅਤੇ ਇਹ ਜਿਹੜੇ ਪੈਸੇ ਨੇ ਇਹ ਯੂਕਰੇਨ ਨੂੰ ਡਰੋਨ ਅਤੇ ਡਰੋਨ ਪਾਰਟਸ ਮੁਹੱਈਆ ਕਰਵਾਉਣ ਦੇ ਵਾਸਤੇ ਦਿੱਤੇ ਜਾ ਰਹੇ ਨੇ।
ਅਤੇ ਪਹਿਲਾਂ ਵੀ $37 million ਇਸੇ ਕੰਮ ਵਾਸਤੇ ਦਿੱਤੇ ਗਏ ਸਨ ਡਰੋਨ ਕੇਪੇਬਿਲਿਟੀ ਕੋਲਿਸ਼ਨ ਵਾਸਤੇ, ਅਤੇ ਉਹਦੇ ਵਿੱਚ ਹੁਣ ਨਵੀਂ $50 million ਦੀ ਫੰਡਿੰਗ ਅੱਜ ਅਨਾਊਂਸ ਕੀਤੀ ਹੈ। ਸੋ ਇਹ ਜਿਹੜਾ ਇਹ ਸੈਸ਼ਨ ਸੀ ਜਿਹੜੀ ਤੁਸੀਂ ਦੱਸਿਆ 32ਵੀਂ ਮੀਟਿੰਗ ਹੋਈ ਹੈ UDCG ਦੀ, ਇਹ ਵਰਚੁਅਲ ਮੀਟਿੰਗ ਸੀ ਵਿਚ ਵਾਸ ਹੋਸਟਡ ਬਾਈ ਜਰਮਨੀ ਐਂਡ ਬ੍ਰਿਟਨ
ਜੀ,
ਅਤੇ ਉਹਦੇ ਵਿੱਚ ਡੇਵਿਡ ਮੈਗਿੰਟੀ ਨੇ ਅਨਾਊਂਸਮੈਂਟ ਕੀਤੀ ਆ।
ਇਸੇ ਹਫ਼ਤੇ ਵਾਸੂ ਜੀ ਓਟਵਾ ਵੱਲੋਂ $200 million ਮਿਲਟਰੀ ਗੇਅਰ ਖਰੀਦ ਕੇ ਯੂਕਰੇਨ ਨੂੰ ਪ੍ਰਦਾਨ ਕਰਨ ਦੀ ਅਨਾਊਂਸਮੈਂਟ ਉਹ ਵੀ ਕੀਤੀ ਗਈ ਸੀ।
ਸੋ ਜਦੋਂ ਸੀ ਨਹੀਂ ਉਹ ਜਿਹੜੀ ਉਹ ਇੱਕ ਲਿਸਟ ਕੇ ਵੀ ਲਿਸਟ ਬਣਾ ਲਓ PURL ਪ੍ਰਾਇਓਰਟਾਈਜ਼ਡ ਯੂਕਰੇਨ ਰਿਕੁਆਇਰਮੈਂਟ ਲਿਸਟ, ਸੋ ਉਹਦੇ ਤਹਿਤ ਹੀ ਸਾਰਾ ਕੰਮ ਕੀਤਾ ਜਾ ਰਿਹਾ। ਅਤੇ ਅਜੇ ਤੱਕ ਟੋਟਲ ਕੈਨੇਡਾ $22 billion ਅਸਿਸਟੈਂਸ ਜਿਹੜੀ ਹੈ ਯੂਕਰੇਨ ਨੂੰ ਪ੍ਰਦਾਨ ਕਰ ਚੁੱਕਿਆ, ਜਿਹਦੇ ਵਿੱਚ $6.5 billion ਮਿਲਟਰੀ ਏਡ ਵੀ ਸ਼ਾਮਲ ਹੈ।
$22 billion ਇਨ ਦ ਲਾਸਟ ਜਸਟ ਅੰਡਰ 4 years। ਫਰਵਰੀ ਦੇ ਵਿੱਚ ਵਾਸੂ ਜੀ ਆ ਸਾਰਾ ਯੁੱਧ ਛਿੜਿਆ ਬਿਟਵੀਨ ਰਸ਼ੀਆ ਐਂਡ ਯੂਕਰੇਨ, ਹੁਣ ਵੀ 4 years,
ਹਾਂਜੀ
4 ਸਾਲ। ਉਦੋਂ ਮੈਨੂੰ ਯਾਦ ਆ ਆਪਾਂ ਖਬਰ ਜਦੋਂ ਕਰਦੇ ਸੀ ਇੱਕ ਵਾਰ ਕਿਸੇ ਨੇ ਇੱਕ ਰਿਪੋਰਟ ਦੇ ਵਿੱਚ ਕਿਸੇ ਐਕਸਪਰਟ ਨੇ ਕਿਹਾ ਸੀ ਵੀ ਜਿਹੜੀ ਇਹ ਜੰਗ ਆ ਇਹ 5 ਸਾਲ ਤੱਕ ਚੱਲ ਸਕਦੀ ਆ, ਅਤੇ ਉਦੋਂ ਬੜੀ ਹੈਰਾਨੀ ਹੁੰਦੀ 5 ਸਾਲ ਤੱਕ ਜੰਗ ਚੱਲਦੀ ਰਹੇਗੀ। ਵੀ ਆਰ ਐਟ ਜਸਟ ਐਟ ਦ ਕਸਪ ਆਫ ਈਅਰ ਨੰਬਰ 4। ਵਸੂ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਨੂੰ ਫਿਰ ਗੱਲਬਾਤ ਹੁੰਦੀ ਆ।
ਥੈਂਕ ਯੂ,
ਹੈਵ ਅ ਗੁੱਡ ਡੇ।